इत्यतति गुरुनानक देवा ओंकार गुरु अंगदेव देवा सतनाम गुरु अमर प्यारे करता रामदास गुरुवारी पुरख श्री अर्जुन सुखदानी निरपो हर गोविंद गुण खानी निर्वैर गुरु है श्री हर राय अकाल मूरत हर कृष्ण त्याय अजूनी तेग बहादुर राय सह पंगुर दशमेश सहाय गुर प्रसाद ग्रंथ गुर ज्ञाना वाहे गुरु बंदन भगवान गावो गुण परम गुरु सुख सागर दुर्त निवारण शब्द सरे गाव है गंभीर तीर मत सागर जोगी जंगम ध्यान तरे गाव है इंद्राद भगत प्रहलाद कई आत्म रस जिन जाने कऊ कल सुजस गावो गुरु नानक राज जोग जिन मानियो कन्हर बूंद वसोर मावन कुसुम संत गणंत न आवे रव सस किरण योदर सागर को गंग तरंग अंत को पावे रुदर त्यान ज्ञान सतगुर के कब जल पल उन्हें जो गावे पल्ले अमरदास गुण तेरे तेरी उपमान तोहे बनया पल्ले अमरदास गुण तेरे तेरी उपमान तोहे बनया वे तुमरी महिमा अपरे अपारा जाका लहो न किन्हू पारा देव देव राजन के राजा दीन दयाल गरीब नवाज कहां बुद्ध प्रभु तुच्छ हमारी वरण सके महिमा जो त्यारी हम न सगत कर सिफत तुम्हारी आप ले हो तुम कथा सुधारी सो कौ टल गुरु सेवी एनिस सहज सुहाय दर्शन परसे गुरु कै जन्म मरण दुख जा दर्शन परसे गुरु कै जन्म मरण दुख जाय
सतनाम श्री वाहिगुरु साहिब जी विलावल महला तीजा गुरमुख प्रीत जिसनु आपे लाए कित कर विलावल गुर शब्द सुहाए मंगल नारी गावे आए औतन बरहारै जिन हर मन वसाए हर जन को मिलिया सुख पाईए हर गुण गावे सहज सुभाए राम सदा रंग राते तेरा चाहे हर जियो आप बसै मन आए आपे सुभा सभी पाए गुरमुख मेला मेल मिलाए गुरमुख राते शब्द रंगाए निज कर वासा हर गुण गाए रंग चलूलै हर रस पाए एहो रंग कदे न उतरै सच समाए अंत शब्द मिटिया अज्ञान अंधेरा सतगुरु ज्ञान मिलिया प्रीतम मेरा जो सच राते दिन भौड़ ना फेरा नानक नाम दृढ़ाए पूरा गुर मेरा बिलावर महला तीजा गुरमुख प्रीत जिसनो आपे लाए
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संगत जीओ आप सर्वत संगतां जो भी माई भाई गरीब नवाज सतगुरु दे पावन दरबार भी पहुंचे हो अपने समय ते स्वासां नूं सफलियां करन वास्ते उम्र उहा विच लेखे दे याद साई विच गुजरे जिंदगी असल ओ है जिहड़ी वाहिगुरु दी याद विच समां बतीत हो ओही साह संगी मुजरे पैंदी है सतगुरु सचे पातशाह ने समा बख्शे अवर काज तेरे किते ना काम मिल साध संगत भज केवल नाम और नाल बख्शिश ये कीती कि सतगुरु महाराज सचे पातशाह कहिंदे ने सेवक सिख पूजन सब आव है सब गाव है हर हर उत्तम बाणी गाव्या सुनिया तिनका हर थाए पावे जिन सतगुरु की आग्या सत सत करमा जिन्हें गुरु की आग्या नू सत करके बनिया है ओदा सुनना ते गाउना सुनाउना सब कुछ सफल है। सतगुरु सचे पातशाह बख्शिश करन गुरमुख प्यारियां दे रचे हुए प्रोग्राम दे अनुसार लड़ीवार कथा दा आनंद कई दिनों तो बनिया है पर कथा दे जड़ी रुचि आप जी ने विखाई है ये प्रतक सबूत है कि सतगुरु की बाणी दे नाल तुहाडा प्यार है। सतगुरु की बाणी का प्यार आप जी नूं खिच के लिया है गुरु दे नाल जी का प्यार नहीं उहदा गुरु की बाणी नाल प्यार किवें हो सकता है। जिहदा गुरु नानक नाल प्यार है उहदा गुरु नानक की बाणी नाल भी प्यार है। जिहदे नाल स्नेह होवे उहदे साथ संगी कोल नूं भी होके बैठी जाए नेड़े हो के बैठी जाए पर उहदे वचन भी सुण नूं जी करदा कि वचन सुनावे कि मैं इहदे वचन सुणा। जिहदा गुरु ग्रंथ साहिब महाराज नाल हित है ਉਹ ਸਤਿਗੁਰੂ ਮਹਾਰਾਜ ਜੀ ਦੇ ਨਿਕਟ ਬੈਠਣਾ ਜਿਹੜਾ ਸੰਗਤ ਵਿੱਚ ਆਉਣਾ ਨਾ ਇਹ ਨੇੜੇ ਹੋ ਕੇ ਬੈਠਣਾ ਹੈ। ਸਤਿਗੁਰੂ ਜੀ ਦੀ ਬਾਣੀ ਇਹ ਗੁਰੂ ਨਾਨਕ ਦੇ ਵਚਨ ਹਨ ਇਸ ਕਰਕੇ ਸਾਧ ਸੰਗਤ ਆਓ ਲੜੀਵਾਰ ਜੋ ਕਥਾ ਚੱਲ ਰਹੀ ਹੈ ਮਹਾਂਪੁਰਸ਼ਾਂ ਦੀ ਵਰਸੀ ਸਿੱਖ ਜਗਤ ਦੇ ਵੱਡੇ ਵੱਡੇ ਮਹਾਂਪੁਰਸ਼ਾਂ ਦੀਆਂ ਵਰਸੀਆਂ ਐਸੇ ਸਾਧ ਸੰਗਤ ਚੁਮਾਸੇ ਵਿੱਚ ਆਉਂਦੀਆਂ ਹਨ। सिख जगत दे महापुरश जिन्होंने पंजा वरे साहब सिंह जी गुरु नानक की फुलवाड़ी पालिया पानी दिते उपदेश दे संत बाबा ईश्वर सिंह जी राड़ा साहब वाले महापुरश मिठ बोलड़ा जी हरसज्जन स्वामी मोर जिन्हां वर्गी रसना अज तक कोई मिठा बोलण वाली प्रभावशाली साहब सिंह जी लभदी नहीं। कीर्तन दे सम्राट महापुरश राड़े वाले ते कथा दा मुकाबला संत ज्ञानी गुरबचन सिंह महापुरखां दा कोई बनदा नहीं। सिख जग दीआं दो बहुत वड्डीआं हस्तियां हज़ार सिंह जी होईआं रीसां भावें संसार जिन्ना कोई मर्जी करी जाए गल्ली असी चंगीआं आचारी बुरीआं ही हज़ार सिंह जी आचार करतब चंगे नहीं हन। यह महापुरख जिन्हां ते साध सिंह जी वड्डीआं वड्डीआं बख्शिआ सन ਉਹਨਾਂ ਦੇ ਵਿੱਚੋਂ ਅੱਗੇ ਸਾਧ ਸੰਗਤ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਭਾਵੇਂ ਬਹੁਤਾ ਲੰਮਾ ਸਮਾਂ ਨਹੀਂ ਕੁਦਰਤ ਨੇ ਦਿੱਤਾ ਅੱਠ ਵਰ੍ਹਿਆਂ ਦੇ ਅੰਦਰੇ ਬੜਾ ਭਾਰੀ ਇੱਕ ਸਾਧ ਸਿੰਘ ਜੀ ਕ੍ਰਾਂਤੀ ਲਿਆ ਕੇ ਦਿਖਾ ਦਿੱਤੀ। ਪਿੰਡਰਾਂ ਵਾਲੀ ਟਕਸਾਲ ਨੂੰ ਰਾਜਸੀ ਲੋਕ ਜਿੱਥੇ ਬਹੁਤਾ ਨਹੀਂ ਸਨ ਜਾਣਦੇ ਦਿੱਲੀ ਦਾ ਤਖ਼ਤ ਵੀ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਜਦੋਂ ਐਮਰਜੈਂਸੀ ਦੇ ਵਿੱਚ ਵੀ ਜਲੂਸ ਕੱਢੇ। ਉਹ ਸੂਰਵੀਰ ਮਹਾਂਪੁਰਸ਼ੀ ਸਾਧ ਸਿੰਘ ਜੀ ਜਦੋਂ ਬੋਲਦੇ ਸ਼ੇਰ ਵਾਂਗੂ ਭਗਤ ਸੀ ਉਹਨਾਂ ਦੀ ਕਥਾ ਦੀ ਵੱਡਿਆਂ ਦੀ ਬਹੁਤ ਕਿਰਪਾ ਸੀ ਕਿ ਉਹਨਾਂ ਮਹਾਂਪੁਰਸ਼ਾਂ ਦੀ ਭਾਈ ਵਰਸੀ ਦਾ ਸੰਬੰਧ ਰੱਖਿਆ ਹੈ। ਆਓ ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਦੀ ਯਾਦ ਇਸ ਲਈ ਮਨਾਈ ਜਾਂਦੀ ਹੈ ਕਿ ਉਹਨਾਂ ਨੇ ਪਰਮੇਸ਼ਰ ਨੂੰ ਯਾਦ ਕੀਤਾ। ਇਹ ਕਥਾ ਦੀ ਵਿਚਾਰ ਗੁਰੂ ਅਮਰਦਾਸ ਮਹਾਰਾਜ ਤੀਸਰੇ ਗੁਰੂ ਨਾਨਕ ਦੀ ਅੰਮ੍ਰਿਤ ਰਸਨਾ ਤੋਂ ਜੋ ਵਿਚਾਰ ਆਪ ਜੀ ਪਾਠ ਰੂਪ ਵਿੱਚ ਸੁਣ ਕੇ ਹਟੇ ਹੋ ਆਓ ਉਹਦਾ ਅਰਥਾਂ ਦੇ ਵਿੱਚ ਆਨੰਦ ਮਾਨਣਾ ਕਰੀਏ। ਸਤਿਗੁਰੂ ਬਖਸ਼ਣਾ ਕਰਨ ਇਹ ਅੱਖਰ ਆਪਣੇ ਸਮਝ ਆਉਣ ਲੱਗ ਜਾਣ। ਅੱਜ ਸਾਧ ਸੰਗਤ ਜੀ ਇਤਨੀ ਨਵੀਨਤਾ ਆਉਂਦੀ ਜਾ ਰਹੀ ਹੈ ਸਾਡੇ ਵਿੱਚ ਪੁਰਾਣਾ ਸਾਰਾ ਕੁਝ ਅਸੀਂ ਵਿਰਸਾ ਭੁੱਲਦੇ ਜਾ ਰਹੇ ਹਾਂ। ਪੁਰਾਣੇ ਗੁਰਸਿੱਖਾਂ ਦੇ ਸਾਧ ਸੰਗਤ ਜੀ ਦੋ ਕਥਾ ਇਹ ਜੀਵਨ ਦਾ ਆਧਾਰ ਬਣਾਈਆਂ ਹੁੰਦੀਆਂ ਸੀ ਇਤਿਹਾਸ ਦੀ ਕਥਾ ਤੇ ਗੁਰਬਾਣੀ ਦੀ ਕਥਾ। ਮਹਾਂਪੁਰਸ਼ ਕਥਾ ਜੀ ਇੱਕ ਵਾਰੀ ਵਚਨ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੇ ਕੋਈ ਗੁਰਮੁਖ ਸਾਧ ਸੰਗੀ ਸਾਰੇ ਇਤਿਹਾਸ ਦੀ ਕਥਾ ਸੁਣ ਲਵੇ, ਕਹਿੰਦੇ ਕਦੇ ਸਿੱਖੀ ਚ ਡੋਲ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓਅੰਕਾਰ ਤੋਂ ਲੈ ਕੇ 18-20 ਤੱਕ ਸੰਪੂਰਨ ਜੇ ਕੋਈ ਕਥਾ ਸੁਣ ਲਵੇ, ਉਹ ਸਾਧ ਸੰਗੀ ਜਿਉਂਦੇ ਹੀ ਮੁਕਤ ਹੋ ਜਾਂਦਾ। ਐਡੀ ਵੱਡੀ ਬਰਕਤ ਹੈ ਕਥਾ ਦੀ, ਅਮਰ ਹੋ ਜਾਂਦਾ, ਕਿਉਂਕਿ ਅਮਰ ਕਥਾ ਹੈ, ਅਮਰ ਕਰਨ ਵਾਲੀ। ਜਿੰਨਾ ਜਿੰਨਾ ਕੋਈ ਸਾਧ ਸੰਗੀਤ ਸੁਣੇ ਉਨਾ ਉਨਾ ਲਾਹਾ ਕਥਾ ਦਾ ਬਹੁਤਾ ਵੱਡਾ ਹੈ ਭਾਈ। ਕਥਾ ਕੋਈ ਇੱਕ ਘੰਟਾ ਬਹਿ ਕੇ ਸੁਣ ਲਵੇ, ਸਮਾਧੀਆਂ ਸਾਧ ਸੰਗੀ ਭਾਵੇਂ ਕੋਈ 10 ਘੰਟੇ ਬਹਿ ਕੇ ਲਾਵੇ, ਜਿਹੜਾ ਕਥਾ ਦੇ ਵਿੱਚ ਉਸ ਨੂੰ ਮਹੱਤਵ ਮਿਲੇਗਾ ਨਾ, ਇਕੱਲੇ ਬਹਿ ਕੇ ਮਨ ਕਾਬੂ ਨਹੀਂ ਆਉਂਦਾ, ਬਾਹਰ ਨਿਕਲ ਜਾਂਦਾ। ਸਾਧ ਸੰਗਤ ਅਰ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਮਨ ਸਾਧ ਸੰਗੀ ਪਕੜ ਹੁੰਦਾ ਹੈ। ਮਨ ਖੁੱਟ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ, ਹਰ ਕਾ ਪੈ ਕਰਤੌਸ਼ਟ ਹੈ ਜੋ ਉਪਰ ਲੱਗ। ਇਹ ਹਾਲਤ ਹੈ ਸਾਡੇ ਮਨ ਦੀ। ਆਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੀਸਰੇ ਗੁਰੂ ਨਾਨਕ, 798 ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਰਾਗ ਬਿਲਾਵਲ ਹੈ, ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ। ਮਨ ਵਿਰਤੀਆਂ ਇਕਾਗਰ ਕਰਕੇ ਸੁਣੋ ਜੇ।
ਗੁਰਮੁਖ ਪ੍ਰੀਤ ਜਿਸਨੋ ਆਪੇ ਲਾਏ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਦੇ ਸਾਧ ਸੰਗੀ ਦੋ ਅਰਥ ਬਣਦੇ ਆ। ਇੱਕ ਤਾਂ ਹੈ ਗੁਰਮੁਖ, ਗੁਰਸਿੱਖ ਦੇ ਅਰਥ ਜਾਂਦਾ, ਤੇ ਗੁਰਮੁਖ ਉਹਨੂੰ ਕਹਿੰਦੇ ਨੇ ਜਿਹਨੇ ਸਾਧ ਸੰਗੀ ਗੁਰੂ ਨੂੰ ਮੁੱਖ ਬਣਾਇਆ ਹੋਇਆ, ਜਾਣੀ ਜੋ ਗੁਰੂ ਕਹਿੰਦਾ ਉਸ ਗੁਰੂ ਨੂੰ ਆਗੂ ਬਣਾ ਕੇ, ਮੁਖੀ ਬਣਾ ਕੇ ਉਹਦੇ ਪਾਛੂ ਹੋ ਕੇ ਚੱਲਦਾ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਰਿਹਾ, ਉਹਨੂੰ ਗੁਰਮੁਖ ਕਹਿੰਦੇ ਆ। ਦੂਸਰਾ ਹੁੰਦਾ ਮਨਮੁੱਖ, ਜਿਹੜਾ ਆਪਣੇ ਮਨ ਨੂੰ ਮੁੱਖ ਬਣਾ ਕੇ ਚੱਲਿਆ। ਜੇ ਮਨ ਨੇ ਕਹਿਤਾ ਵੀ ਅੱਜ ਕਥਾ ਸੁਣ ਜਾਣਾ, ਚਲੇ ਗਏ। ਜੇ ਮਨ ਨੇ ਕਹਿਤਾ ਵੀ ਅੱਜ ਕਥਾ ਨਹੀਂ ਸੁਣ ਜਾਣਾ, ਟੈਲੀਵਿਜ਼ਨ ਦੇਖਣਾ, ਤਾਂ ਫਿਰ ਸਾਧ ਸੰਗੀ ਮਨ ਦੇ ਆਖੇ ਲੱਗ ਕੇ ਗੁਰਦੁਆਰੇ ਨਹੀਂ ਜਾਣਾ। ਉਹਨੂੰ ਕਹਿੰਦੇ ਨੇ ਮਨਮੁੱਖ, ਉਹਨੇ ਮਨ ਨੂੰ ਮੁਖੀ ਬਣਾਇਆ ਹੋਇਆ। ਤੇ ਦੂਸਰਾ ਅਰਥ ਇਹਦਾ ਸਾਧ ਸੰਗੀ ਜਾਂਦਾ ਹੈ, ਤੇ ਮੁਖੀ ਗੁਰੂ ਸਾਹਿਬ, ਇਹਦਾ ਇਸ ਤਰ੍ਹਾਂ ਕਰਕੇ ਸੰਪਰਦਾ ਅਰਥ ਹੈ। ਤੇ ਗੁਰਮੁਖ ਆਪਾਂ ਭਾਵੇਂ ਬੋਲਣ ਵਾਸਤੇ ਇੱਕ ਦੂਜੇ ਦਾ ਸਤਿਕਾਰ ਲਈ ਹਰ ਇੱਕ ਨੂੰ ਕਹਿ ਦਿੰਦੇ ਆਓ ਜੀ ਗੁਰਮੁਖ ਜੀ, ਮਹਾਂਪੁਰਸ਼ ਵੱਡੇ ਇਹ ਆਮ ਕਰਕੇ ਦੋ ਵਚਨ ਜ਼ਿਆਦਾ ਬੋਲਿਆ ਕਰਦੇ ਸਨ। ਜਾਂ ਤਾਂ ਸਿੰਘਾਂ ਨੂੰ ਕਹਿੰਦੇ ਸੀ ਆਓ ਜੀ ਖਾਲਸਾ ਜੀ, ਤੇ ਜਾਂ ਫਿਰ ਕਹਿੰਦੇ ਗੁਰਮੁਖਾ ਸ਼ਬਦ ਇਹ ਵਰਤਦੇ ਸੀ। ਪਰ ਗੁਰਮੁਖ ਦੀ ਜਿਹੜੀ ਸਾਧ ਸੰਗੀ ਅਵਸਥਾ ਗੁਰਬਾਣੀ ਚ ਲਿਖੀ ਹੈ ਨਾ, ਇੱਕ ਜਗ੍ਹਾ ਸਤਿਗੁਰੂ ਦਾ ਫਰਮਾਨ ਹੈ ਕਿ ਬਾਣੀ ਵਿਰਲੋ ਵਿਚਾਰ ਸੀ, ਕਹਿੰਦੇ ਕੋਈ ਵਿਰਲਾ ਹੀ ਬਾਣੀ ਦੀ ਵਿਚਾਰ ਕਰ ਸਕਦਾ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਦੀ ਨਿਜ ਘਰ ਵਾਸਾ ਹੋਏ, ਇਹ ਬਾਣੀ ਦੀ ਕਹਿੰਦੇ ਵਿਚਾਰ ਕੋਈ ਗੁਰਮੁਖ ਕਰ ਸਕਦਾ। ਫਿਰ ਸਤਿਗੁਰੂ ਨੂੰ ਪੁੱਛੀਏ ਵੀ ਗੁਰਮੁਖ ਦੀ ਕੀ ਅਵਸਥਾ ਹੈ, ਗੁਰਮੁਖ ਕਿਹਨੂੰ ਕਹਿੰਦੇ ਹੋ? ਤਾਂ ਮਹਾਰਾਜ ਦੱਸਦੇ ਨੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ। ਜਦੋਂ ਰਸਨਾ ਤੋਂ ਸ਼ੁਰੂ ਕਰਕੇ ਪਹਿਲਾਂ ਤਾਂ ਇੱਕ ਰਸਨਾ ਖੋਲਣੀ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ ਕਹਿ ਦੇ ਨਾਲ ਆ ਜਿਹੜੀ ਮੂੰਹ ਦੇ ਵਿੱਚ ਰਸਨਾ ਸਾਸੀ ਇੱਕੋ ਹੀ ਹੈ ਨਾ, ਇੱਕ ਰਸਨਾ ਦੇ ਨਾਲ ਇੱਕ ਇੱਕ ਵਾਰੀ ਵਾਹਿਗੁਰੂ ਕਹਾਂਗੇ। ਤੇ ਜਦੋਂ ਇਹ ਬੈਖਰੀ ਤੋਂ ਮੱਧਮਾ ਪਸੰਤੀ ਪਰਾ ਦੇ ਵਿੱਚ ਜਾਰ ਚਲਾ ਜਾਊਗਾ, ਉਸ ਤੋਂ ਬਾਅਦ ਸਾਧ ਸੰਗੀਤ ਧੁਨੀ ਦੇ ਅੰਦਰ ਜਦੋਂ ਧੁਨ ਜਾਗਤ ਹੋਏਗੀ, ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ, ਉਹ ਧੁਨ ਜਿਹੜੀ ਹੈ ਸਾਧ ਸੰਗੀਤ ਧੁਨੀ ਦੇ ਅੰਦਰ, ਜਿੱਥੇ ਸਾਰੀਆਂ ਨਾੜਾਂ ਦਾ ਗੁੱਛਾ ਹੈ, ਜੀਵਨ ਦਾ ਆਧਾਰ ਹੀ ਸਾਧ ਸੰਗੀਤ, ਇੱਥੋਂ ਹੀ ਸਾਰੇ ਸਰੀਰ ਦਾ ਵਿਕਾਸ ਹੋਇਆ। ਪਹਿਲਾਂ ਤਾਂ ਅਸਲ ਵਿੱਚ ਮੁੱਖ ਜਿਹੜਾ ਹੈ ਨਾ ਉਹ ਧੁਨੀਓ ਹੀ ਹੈ, ਸਾਧ ਸੰਗੀਤ ਧੁਨੀ ਮੁੱਖ ਹੈ। ਇਹਦੇ ਨਾਲ ਹੀ ਸਾਧ ਸੰਗੀਤ ਨਾੜੂਆ ਜੁੜਿਆ ਸੀ, ਜਿਹੜਾ ਮਾਂ ਦੇ ਆਂਦਰਾਂ ਦੇ ਨਾਲ ਜੁੜ ਕੇ ਮਾਂ ਦੀ ਖੁਰਾਕ ਤੋਂ ਖੁਰਾਕ ਲੈ ਕੇ ਬੱਚਾ ਬਣਦਾ, ਸਾਰਾ ਜੀਵਨ ਦਾ ਵਿਕਾਸ ਹੀ ਇੱਥੇ ਹੈ। ਤੇ ਧੁਨੀ ਦੇ ਅੰਦਰ ਜਾਪ ਜਦੋਂ ਚਲਾ ਜਾਏ, ਉਸ ਤੋਂ ਬਾਅਦ ਕਿਉਂਕਿ ਪਹਿਲਾਂ ਵਰਣਾਤਮਕ ਸ਼ਬਦ ਹੁੰਦਾ ਫਿਰ ਧੁਨਾਤਮਕ ਸ਼ਬਦ ਬਣਦਾ ਹੈ, ਜਦੋਂ ਇਹਦੇ ਵਿੱਚ ਜਾਪ ਚਲਾ ਜਾਂਦਾ ਹੈ, ਜਿਸਮ ਦੇ 3.5 ਕਰੋੜ ਰੋਮ ਮੰਨੇ ਆ ਸਾਧ ਸੰਗੀ, 3.5 ਕਰੋੜ ਵਾਰ, ਹੁਣ ਤਾਂ ਇੱਕੋ ਵਾਰ ਵਾਹਿਗੁਰੂ ਕਹਿੰਦੇ ਆ ਰਸਨਾ ਤੋਂ, ਉਦੋਂ ਫਿਰ 3.5 ਕਰੋੜ ਵਾਰ 19 ਸਮੇਂ ਦੇ ਵਿੱਚ ਜਪਿਆ ਜਾਂਦਾ। ਕਿੱਥੇ ਸਾਧ ਸੰਗੀ ਰਲਣ ਦੇਣਗੇ ਮਹਾਂਪੁਰਸ਼ ਜਿਨ੍ਹਾਂ ਦੇ ਰੋਮਾਂ ਤੇ ਵਾਹਿਗੁਰੂ ਸ਼ਬਦ ਦੀ ਆਵਾਜ਼ ਆਉਂਦੀ ਹੈ, ਕਿੱਥੇ ਅਸੀਂ ਰਸਨਾ ਦੇ ਨਾਲ ਵੀ ਭੁੱਲ ਜਾਂਦੇ ਹਾਂ ਨਾਮ ਜਪਦੇ, ਉਹਨਾਂ ਕਮਾਈਆਂ ਵਾਲਿਆਂ ਦੀ ਸਾਧ ਸੰਗੀ ਕੀ ਰੀਸ ਬਣਦੀ ਹੈ। ਤੇ ਇਸ ਕਰਕੇ ਨਾ ਐਸੇ ਜਿਹੜੇ ਗੁਰਮੁਖ ਹਨ ਜਿਨ੍ਹਾਂ ਦੇ ਰੋਮਾਂ ਤੇ ਆਵਾਜ਼ ਆਉਂਦੀ ਹੈ ਉਹਨਾਂ ਨੂੰ ਗੁਰਮੁਖ ਪਦਵੀ ਦਿੱਤੀ ਹੈ ਮਹਾਰਾਜ ਨੇ ਕਿ ਗੁਰਮੁਖ ਰੋਮ ਰੋਮ ਹਰ ਧਿਆ। ਗੁਰਮੁਖ ਸਾਰਿਆਂ ਰੋਮਾਂ ਤੇ ਵਾਹਿਗੁਰੂ ਦਾ ਨਾਮ ਜਪਦੇ ਹੈ। ਇਤਿਹਾਸ ਦੇ ਅੰਦਰ ਵੀ ਸਾਖੀਆਂ ਆਉਂਦੀਆਂ ਪਰ ਵਰਤਮਾਨ ਇਤਿਹਾਸ ਨੂੰ ਇਨ੍ਹਾਂ ਪੰਕਤੀਆਂ ਦੇ ਅਰਥ ਕਰਕੇ ਵਿਖਾਏ ਸੰਤ ਗਿਆਨੀ ਸੁੰਦਰ ਸਿੰਘ ਜੀ। ਮਹਾਂਪੁਰਖਾਂ ਦਾ ਜਦੋਂ ਸਰੀਰ ਸਾਧ ਸੰਗੀ ਚੱਲਾ ਹੋਇਆ ਲੁਧਿਆਣੇ ਹਸਪਤਾਲ ਦੇ ਵਿੱਚ ਮਹਾਂਪੁਰਸ਼ਾਂ ਦੇ ਸਰੀਰ ਨੂੰ, ਕਿਉਂਕਿ ਕਿਸੇ ਪ੍ਰੇਮੀ ਦਾ ਜੈਤੋਂ ਦੇ ਮੋਰਚੇ ਦੇ ਅੰਦਰ ਸਾਧ ਸਿੰਘ ਜੀ ਲਗਾਤਾਰ ਹੀ ਮਹਾਂਪੁਰਸ਼ ਗਰਮੀ ਦੀ ਰੁੱਤ ਸੀ, ਅੱਠ ਅੱਠ ਘੰਟੇ ਵੀ ਕੀਰਤਨ ਖੜੇ ਕਰੀ ਜਾਂਦੇ ਸੀ। ਮੋਰਚਾ ਚੱਲੇ ਹੀ ਸਾਧ ਸਿੰਘ ਜੀ ਇਨ੍ਹਾਂ ਮਹਾਂਪੁਰਸ਼ਾਂ ਦੇ ਸਿਰ ਤੇ ਜਿਨ੍ਹਾਂ ਨੇ ਅਨੇਕਾਂ ਨੂੰ ਅੰਮ੍ਰਿਤ ਛਕਾ ਕੇ ਨੀਲੀਆਂ ਦਸਤਾਰਾਂ ਸਜਾ ਕੇ ਜੈਤੋਂ ਦੇ ਮੋਰਚੇ ਚ ਭੇਜਦੇ ਰਹੇ। ਇੱਕ ਪ੍ਰੇਮੀ ਨੂੰ ਜਲੋਧਰ ਦਾ ਰੋਗ ਹੋਇਆ ਸੀ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਤੋਂ ਦੁੱਖ ਨਹੀਂ ਝੱਲ ਹੁੰਦਾ। ਕਹਿੰਦੇ ਪ੍ਰੇਮੀਆਂ ਤੇਰੇ ਇਹ ਕਰਮ ਦਾ ਹੈ, ਝੱਲਣਾ ਪਊਗਾ। ਦਾਦਾ ਦੋਸ ਨਾ ਦੇਊ ਕਿਸੇ ਦੋਸ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਕਰਮਾਂ ਨੂੰ ਦੋਸ਼ ਹੈ ਭਾਈ, ਇਹ ਤਾਂ ਹੁਣ ਤੈਨੂੰ ਝੱਲਣਾ ਹੀ ਪਊਗਾ। ਇੱਕ ਨਾ ਦੁੱਖ ਭੋਗ ਸਲਵਾਰ ਇਹ ਪੇਦਾ ਤੇਰੀ ਦਾਤਾਰ ਉਸ ਵਾਹਿਗੁਰੂ ਦੀ ਦਾਤ ਹੀ ਸਮਝ ਕੇ ਨਾ ਹੁਣ ਇਹਨੂੰ ਭੋਗ ਲੈ। ਉਹ ਰੋ ਪਿਆ, ਕਹਿੰਦਾ ਮਹਾਰਾਜ ਨਹੀਂ ਮੇਰੇ ਕੋਲ ਤਾਂ ਭੋਗ ਨਹੀਂ ਹੁੰਦਾ, ਮੇਰਾ ਕਸ਼ਟ ਕੱਟ ਦਿਓ। ਸੰਸਾਰ ਬੜਾ ਸਵਾਰਥੀ ਹੈ ਸਾਧ ਸਿੰਘ ਜੀ, ਪਾਪ ਕਰਮ ਕਰਕੇ ਕਹਿੰਦਾ ਇਹਦਾ ਫਲ ਮੈਨੂੰ ਨਾ ਭੋਗਣਾ ਪਵੇ, ਇਹਦਾ ਫਲ ਕੋਈ ਹੋਰ ਭੋਗੇ, ਕਿਉਂਕਿ ਪਾਪ ਦਾ ਫਲ ਦੁੱਖ ਹੈ। ਜਿਹੜਾ ਸੁੱਖ ਹੈ ਉਹ ਕਹਿੰਦਾ ਦੂਜੇ ਦੇ ਕਰਮਾਂ ਦਾ ਵੀ ਮੈਨੂੰ ਮਿਲ ਜਾਵੇ, ਏਡਾ ਲਾਲਚੀ ਹੈ ਜੀ। ਕਹਿੰਦੇ ਮਹਾਰਾਜ ਭੋਗ ਨਹੀਂ ਹੁੰਦਾ। ਕਹਿੰਦੇ ਫਿਰ ਮਹਾਂਪੁਰਸ਼ਾਂ ਨੂੰ ਤਰਸ ਆਇਆ ਜਦੋਂ ਬਾਹਲੀਆਂ ਬੇਨਤੀਆਂ ਕੀਤੀਆਂ, ਕਹਿੰਦੇ ਫਿਰ ਇੱਕੋ ਹੀ ਰਸਤਾ ਹੈ, ਭੋਗੇ ਬਿਨ ਭਾਗਾ ਨਹੀਂ ਕਰਮ ਗਤੀ ਬਲਵੰਤ, ਭੋਗਣਾ ਤਾਂ ਪਊਗਾ ਭਾਈ। ਜੇ ਫਿਰ ਤੇਤੋਂ ਨਹੀਂ ਭੋਗ ਹੁੰਦਾ ਤਾਂ ਤੇਰਾ ਦੁੱਖ ਮੈਂ ਭੋਗ ਲੈਣਾ, ਸੰਤ ਕਹਿੰਦੇ। ਧਰਮ ਸ਼ਾਸਤਰ ਕਹਿੰਦਾ ਪਰ ਖੇਦ ਸਹੇ ਨਾ ਸਹੇ ਪਰ ਖੇਦ। ਵਿਰਾਗ ਸਤਕ ਦੇ ਅੰਦਰ ਹੀ ਵਿਚਾਰ ਆਈ ਹੈ, ਕਹਿੰਦੇ ਸਤਪੁਰਸ਼ ਕਿਸੇ ਦਾ ਖੇਦ ਕੀ ਹੈ ਦੁੱਖ ਨਹੀਂ ਝੱਲ ਸਕਦੇ, ਉਹ ਪਰਾਏ ਦਾ ਦੁੱਖ ਆਪਣੇ ਜੁੰਮੇ ਵੀ ਲੈ ਜਾਂਦੇ। ਉਹ ਸਵਾਰਥੀ ਨਿਕਲਿਆ ਜੇ ਤਾਂ ਅਕਲ ਵਾਲਾ ਹੁੰਦਾ। ਉਹ ਕਹਿੰਦਾ ਮਹਾਂਪੁਰਸ਼ੋ ਤੁਹਾਡੇ ਸਰੀਰ ਦੀ ਤਾਂ ਸੰਸਾਰ ਨੂੰ ਲੋੜ ਹੈ, ਮੇਰੇ ਵਰਗੇ ਨਰਕਾਂ ਦੇ ਕੀੜੇ ਅਨੇਕਾਂ ਜੰਮਦੇ ਅਨੇਕਾਂ ਮਰਦੇ ਆ। ਕਹਿੰਦਾ ਮਹਾਰਾਜ ਕਰ ਦੋ ਕਿਰਪਾ। ਮਹਾਂਪੁਰਸ਼ਾਂ ਨੇ ਅਰਦਾਸ ਕਰਕੇ ਉਹਦਾ ਜਲੋਧਰ ਦਾ ਰੋਗ ਸਾਹ ਸੀ ਆਪਣੇ ਸਰੀਰ ਦੇ ਜੁੰਮੇ ਲੈ ਲਿਆ ਕਿ ਹੇ ਗੁਰੂ ਨਾਨਕ ਮਹਾਰਾਜ ਇਹ ਪ੍ਰੇਮੀ ਵਿਚਾਰਾ ਝੱਲ ਨਹੀਂ ਸਕਦਾ, ਮੈਂ ਝੱਲ ਲਊਂਗਾ, ਮੈਨੂੰ ਤੁਸੀਂ ਭਾਣਾ ਦਿੱਤਾ, ਇਹਦਾ ਜਲੋਧਰ ਦਾ ਰੋਗ ਮੈਨੂੰ ਹੋ ਜਾਵੇ। ਮਹਾਂਪੁਰਸ਼ਾਂ ਦੇ ਜਲੋਧਰ ਦਾ ਰੋਗ ਹੋ ਗਿਆ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼ਾਂ ਨੇ ਖਬਰ ਲੈਣ ਵਾਸਤੇ ਸਿੰਘ ਭੇਜੇ। ਕਹਿੰਦੇ ਮਹਾਰਾਜ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਕੋਲੋਂ ਆਏ ਹੈ। ਕਹਿੰਦੇ ਭਾਈ ਮਹਾਂਪੁਰਸ਼ਾਂ ਨੂੰ ਕਿਹੋ ਅਰਦਾਸ ਕਰ ਦੇਣ, ਮੇਰੀ ਸਿੱਖੀ ਐਂ ਨਿਭ ਜਾਏ, ਭਾਣਾ ਮੰਨਦੇ। ਲੁਧਿਆਣੇ ਸਿਵਲ ਸਰਜਨ ਡਾਕਟਰ ਜਿਹੜਾ ਦੀਵਾਨ ਸਿੰਘ ਸੀ, ਮਹਾਂਪੁਰਸ਼ਾਂ ਦੀ ਜਦੋਂ ਉਹਨੇ ਦੇਖੀ ਹਾਲਤ ਹੌਲੀ 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 ਉਹਨੂੰ ਨਿਹਚਾ ਹੋ ਗਿਆ ਵੀ ਉਹਨੂੰ ਸਰੀਰ ਰਹਿਣਾ ਨਹੀਂ ਸੰਤਾਂ ਦਾ। ਉਹ ਕਹਿੰਦਾ ਮਹਾਰਾਜ ਮਹਾਂਪੁਰਸ਼ੋ ਵੀ ਇੱਕ ਬੇਨਤੀ ਹੈ। ਗੁਰਮੁਖ ਸੀ ਸਾਧ ਸਿੰਘ ਜੀ ਉਹ ਡਾਕਟਰ। ਕਹਿੰਦੇ ਮਹਾਰਾਜ ਮੇਰੇ ਹੱਥਾਂ ਵਿੱਚ ਦੋ ਮਹਾਤਮਾ ਅੱਗੇ ਸਿੱਖ ਜਗ ਦੇ ਬੜੇ ਬੜੇ ਥੰਮ ਮੇਰੇ ਹੱਥਾਂ ਚ ਚੜਾਈ ਕਰੇ ਹੈ, ਮੈਨੂੰ ਉਦੋਂ ਹੌਕਾ ਰਹਿ ਗਿਆ, ਮੈਂ ਕੋਈ ਪੁੱਛ ਨਾ ਸਕਿਆ ਉਹਦਾ। ਸੰਤ ਕਹਿੰਦੇ ਭਾਈ ਕਿਹੜੇ ਕਿਹੜੇ? ਕਹਿੰਦੇ ਇੱਕ ਤਾਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼, ਉਹ ਵੀ ਅੰਤ ਸਮੇਂ ਮੈਂ ਕੋਲ ਸੀ ਜਦੋਂ ਚੜਾਈ ਕਰੇ। ਇੱਕ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ। ਸੰਤ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਸ਼ ਜਿਹੜੇ ਹੋਏ ਨੇ, ਸ਼ਾਇਦ ਆਪ ਜੀ ਦੇ ਵਿੱਚੋਂ ਕੁਝ ਪ੍ਰੇਮੀਆਂ ਨੂੰ ਪਤਾ ਹੋਵੇ ਭਾਈ, ਹਰਿਮੰਦਰ ਸਾਹਿਬ ਦੇ ਇਤਿਹਾਸ ਵਿੱਚ ਜਦ ਤੋਂ ਹਰਿਮੰਦਰ ਸਾਹਿਬ ਸਾਜੇ ਹੈ, ਗੁਰੂ ਨਾਨਕ ਦੇ ਘਰ ਵਿੱਚ ਅੱਜ ਤੱਕ ਦੀ ਉਹਨਾਂ ਮਹਾਂਪੁਰਸ਼ਾਂ ਦੀ ਜਿਹੜੀ ਕਰਨੀ ਹੈ ਉੱਥੇ ਤੱਕ ਕੋਈ ਹੋਰ ਪਹੁੰਚ ਨਹੀਂ ਸਕਿਆ ਬਾਬਾ ਸ਼ਾਮ ਸਿੰਘ ਜੀ ਤੱਕ। ਇਹਨਾਂ ਮਹਾਂਪੁਰਸ਼ਾਂ ਨੇ 70 ਸਾਲ ਬਿਨਾਂ ਨਾਂਗਾ, ਦੇਖੋ 70 ਸਾਲ ਥੋੜੇ ਨਹੀਂ ਹੁੰਦੇ, ਇੱਕ ਵੀ ਨਾਂਗਾ ਨਹੀਂ ਹੈ 17 ਵਰ੍ਹਿਆਂ ਚ, 70 ਸਾਲ ਬਿਨਾਂ ਨਾਂਗਾ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ। ਪਰ ਸਵਾਦ ਦੀ ਗੱਲ ਇਹ ਹੈ ਵੀ 17 ਵਰ੍ਹਿਆਂ ਦੇ ਕਦੇ 70 ਪੈਸੇ ਵੀ ਨਹੀਂ ਲਏ ਗੁਰੂ ਜੀ ਕੋਲ ਚੋਂ,
تنخواہ تو بنا راگ الاپیا بندگی سمجھ کے جاندے سی اپنا جیون دا آدھار سی بال بچہ نہیں سی گرہستی نہیں سی ماں پرساد سنگھ جی ہرمندر صاحب سے زندگی لا گئے 70 ورے سرندا فڑ کے کیرتن کرتے رہے برہم گیان ساس جی گرو رام داس جی نے بخشیا بابا اتر سنگھ مہاپرش مست آنے والے مہاپرشاں نوں پتا لگیا کہ اج سکھ جگت دے اندر بابا شام سنگھ دا کوئی مقابلہ نہیں انہاں دے درشن کرن بابا اتر سنگھ آ پہنچے سی مست آنے والے مہاپرش تے او بابا شام سنگھ جی کہن لگے بھی میرے ہتھاں چ چڑھائی کرے میں انہاں نوں بھی مہاراج کچھ نہ پوچھ سکیا مینو اقل آئی بعد بھی برہم گیانی تو ڈھول دی نیائی ہوں ڈگا لائیے تو آواز دینا نہیں تو چپ ہی رہتا ہوں مہاراج تے شریر کی حالت بھی کچھ مینو کوئی یہو جی لگتی ہے بھی کتنے دوبارے تیسری بار ہے کتنے ہوکا رہ نہ جائے بھی مینو کرپا کر کے دسو بھی سمرن دی جگتیاں جڑیاں نا مہاراج تھی کہڑی جگتی نہ جپتے ہو میرے بھی کوئی سمجھ آ جائے مہاپرش کہ ڈاکٹر دیوان سنگھ میں تو اس ویلے مریض ہیں تو میرا ڈاکٹر ہے تیرا کام ہے پہلے میرے شریر کی چیک آف کر بیماری دیکھ کے گلا تو تندرستوں کے کرنے والی آدی مہاپرشوں نے بلونی دے دیتی اس وہ جدو کنا چ لا کے ساس جی ٹوٹیاں لگے چیک آف کر جب انہیں دل کی دھڑکن دیکھنے واسطے چھاتی سے دھرے تو ڈاکٹر حیران ہو گیا مست ہو گیا اتھی انہوں چکن کا چیتا بھول گیا پھر دوجے تھوں تیجے تھوں کئی تھان سے علاج جی ٹیم مگر کھڑی سی بچے پڑھنے والے ڈاکٹر جہے ہوں بڑے ڈاکٹر کے نال پریکٹس کرتے ہیں وہ کہیں ڈاکٹر صاحب کی ہو گیا تھوں وہ کہتا بولو نہ تھی ساری جگہ دیکھ کے تسلی کر کے وہ ٹوٹیاں جانا گل چ پا لیا ای لٹک دیا ہاتھ بن کے کھڑ گیا مہاپرشاں نیتر بندن کھولے نیتر مہاپرشاں نے ڈاکٹر صاحب کی بماری ہے مینو ڈاکٹر صاحب دیا اکھان چ انسو بھرے ہوئے کہندے مہاراج بماری کی ہونی سی تھوں تو بماری ہے ہی کوئی نہیں کہندے کی سنیا کی ہے تین بماری کی دیکھی ہے کہندہ مہاراج جتھے بھی میں اپنی مشین لا کے ویکھی ہے سارے تھاواں تو واہگرو شبد کی آواز آ رہی ہے ٹوٹیاں تھی مینو کنا چ سن رہی ہے تھوڑے سارے روماں دے وچوں واہگرو کی آواز آ رہی ہے یہ کہندے گرمکھ روم روم ہر تیاوے بانی برلو وچار سی جے کو گرمکھ ہوئے انہاں دیاں سی کتھا ساتھ سمجھی جنہاں دی ایسی اوستھا بن جائے سو ایوں ساتھ سمجھی روم روم دے اندر گرمکھ دے واہگرو دا وس ہے وہ کیول رسنا نال ہی نہیں سواس چل دیا ایک شبد میرے پران وسط ہے بہت جنم نہ آوا انہاں دا جنم کی ہونا ہے پرمیشر دا نام پرانا چ وسیا ہے سو اس پرکار کہندے نا گرمکھ مکھی گرو صاحب تے پریت جسم آپے لائے اپنی پریت آپے لائے واہگرو اپنی پریتی جڑی آپ ہی لاؤں سا سمجھ اے پرم پیالا خسم کا جہ پاوے تے دے جنوں واہگرو پاوے اونوں دیندا ہے اے اپنی کوئی مرضی نال نہیں رہ سکتا اس کر کے اے واہگرو پرمیشر توں جنوں اپنی پریتی آپ دیندا نا اونوں تیری پریتی ہردے چ پیدا ہو جاندی اس کر کے بینتی کرنی چاہیے کہ واہگرو اپنی پریتی بخشش کر دو میرے ہردے وچ جی تیت کہیے اس گھر انتہ کرن روپی گھر وچ سوبنیک سہائے سوبنیک نوں کہندے ہے گرو دا شبد ہے جڑا اے سوبنیک ہو رہا ہے سوبنیک گرو دے شبد گرو دے شبد کی اپدیش دوارا بلاول دا ارتھ ہوندا آنند انہوں بلاول کی پراپت ہویا آنند پراپت ہو گیا بھائی ہردے دے اندر آنند پراپت ہو گیا ہوں سو اس پرکار دستے ہیں جی
منگل ناری گا آئے
تے پھر ناری کہندے ساس جی استری نوں تے منگل نام ہے خوشیاں دا گاوے نہ ہوئے گاؤن دا کہندے اس ویلے پھر جیڑیاں واہگرو دی سکھیاتا کار جنہوں نے کر لی ہے جنہوں واہگرو مل چکے ہے اکال مورت بر پایا اوناسی نہ کدے مرے نہ جایا وہ سہاگنا سنت روپ سہاگنا جنہوں واہگرو ملے ہے نام دے ورگے جنہوں 72 وار واہگرو آ کے ملے کبیر صاحب مرگیا دے مگن مر پاچھے لاگو ہر پیرا کہت کبیر کبیر ایسے جڑے کبیر صاحب ورگے، رویداس ورگے، ترلوچن ورگے جنہاں نوں واہگرو آپ آ کے ملیا، ایسے جڑیاں سنت روپ سوہاگنا ہن، تے او سوہاگنا روپ ناری استریاں سنت جان کہندے کی کردے ہے، منگل خوشیاں دین والا جو واہگرو ہے داو ہے آئے کتھے آ کے ست سنگت دے وچ آ کے، او ست سنگت دے اندر آ کر کے نا واہگرو دا کی گاؤندے جس، واہگرو دا جس کردے ہن، آپ بھی واہگرو دا جس دا آنند ماندے ہورنوں نوں وی آنند دیندے نے، اے سنت جنہ دا کرتب ہے آپ جپے ابر ہے نام جپاوے، کبیر سیوا کو دوئے پلے ایک سنت اکرام، رام جو داتا مکت کو سنت جپاوے نام، اے ڈیوٹی ہے ساتھ سنگی درگاہ کی، کیول سنت نے نام آپ جپنے ہی نہیں انہیں جپاونا بھی ہے، اس کر کے ساتھ سنت تے ایو مہاپرشاں دا جیون ہوندا ہے، منگل ناری گاوے آئے، گرو امرداس مہاراج کہندے سنت جنہ میرے ہر جس گائے ہو، جویں ਇਹ ਸ਼ਬਦ ਵਿਚ ਕਿਹਾ ਇੱਥੇ ਉਹੀ ਭਾਵ ਹੈ ਜੇ
ਮੇਰੇ ਪ੍ਰੀਤਮ ਸਦਾ ਸੁਖ ਪਾਏ
ਉਹ ਮੇਰੇ ਆਪਣੇ ਭਾਈ ਪ੍ਰੀਤਮ ਨੂੰ ਮਿਲ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦਾ ਮਿਲਾਪ ਜਿਨ੍ਹਾਂ ਨੂੰ ਹੋ ਗਿਆ ਹੈ ਨਾ ਉਹਨੂੰ ਫਿਰ ਸੁਖ ਪ੍ਰਾਪਤ ਹੁੰਦਾ ਆਤਮਕ ਸੁਖ ਇਹੀ ਹੈ ਵੀ ਤੇ ਇਸ ਪ੍ਰਕਾਰ ਮਿਲ ਪ੍ਰੀਤਮ ਸਦਾ ਸਦਾ ਨਿੱਤ ਹਮੇਸ਼ਾ ਹੀ ਸੁਖ ਬਣਿਆ ਉਹਨਾਂ ਨੂੰ ਕਦੇ ਦੁੱਖ ਨਹੀਂ ਹੈ ਫਿਰ ਆਪਾਂ ਨੂੰ ਕਦੇ ਸੁਖ ਮਿਲ ਗਿਆ ਕਦੇ ਫਿਰ ਦੁੱਖ ਮਿਲ ਗਿਆ ਸੁੱਖਾਂ ਦੁੱਖਾਂ ਦੇ ਨਾਲ ਭੁੱਲਦਿਆਂ ਨੂੰ ਜ਼ਿੰਦਗੀ ਸਾਹ ਸਿੰਘ ਨਿਕਲ ਜਾਂਦੀ ਹੈ ਸਾਡੀ ਇਹ ਜਿਹੜੇ ਸੁੱਖ ਨੇ ਇਹ ਮੈਕੀ ਸੁੱਖ ਨੇ ਸੰਸਾਰ ਦੇ ਅੰਦਰ ਕੋਈ ਜੀਵ ਐਸਾ ਪੈਦਾ ਨਹੀਂ ਹੋਇਆ ਕੀੜੀ ਤੋਂ ਲੈ ਕੇ ਹਾਥੀ ਤੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਸੁੱਖ ਦੀ ਤਲਾਸ਼ ਨੂੰ ਨਿਕਲੇ ਹੋਏ ਸੁੱਖ ਲੱਭਣ ਵਾਸਤੇ ਤੁਰੇ ਨੇ ਸਾਰੇ ਮੂਰਖ ਤੋਂ ਮੂਰਖ ਵੀ ਜਿਹੜਾ ਨਾ ਉਹਨੂੰ ਵੀ ਪੁੱਛ ਕੇ ਦੇਖ ਲੋ ਵੀ ਤੈਨੂੰ ਦੁੱਖ ਚਾਹੀਦਾ ਕਹੂਗਾ ਕਿ ਉਹ ਮੈਨੂੰ ਕਾਹਦੇ ਚਾਹੀਦਾ ਦੁੱਖ ਤੂੰ ਹੀ ਲੈ ਲੈ ਦੁੱਖ ਜੇ ਤੈਨੂੰ ਜ਼ਿਆਦਾ ਚੰਗਾ ਲੱਗਦਾ ਤਲਾਕ ਦੇ ਕੇ ਜਵਾਬ ਦੇ ਦੂਗਾ ਸੁੱਖ ਪੁੱਛੋ ਉਹਨੂੰ ਵੀ ਤੈਨੂੰ ਸੁੱਖ ਚਾਹੀਦਾ ਹਰ ਇੱਕ ਬੰਦਾ ਕਹੂਗਾ ਵੀ ਹੋਰ ਸੁੱਖ ਸੁੱਖ ਹੀ ਚਾਹੀਦਾ ਮੈਨੂੰ ਸੁੱਖ ਦਾ ਲੋੜ ਤੂੰ ਹਰ ਕੋਈ ਹੈ ਸੁੱਖ ਦੀ ਇੱਛਾ ਸਭ ਤੈਨੂੰ ਹੈ ਦੁੱਖ ਨੂੰ ਕੋਈ ਵੀ ਨਹੀਂ ਚਾਹੁੰਦਾ ਜਿੰਨੇ ਵੀ ਆਪਾਂ ਸਾਰੇ ਇੱਥੇ ਮਾਈ ਭਾਈ ਬੈਠੇ ਹੈ ਕਦੇ ਕਿਸੇ ਨੇ ਸੁਣਿਆ ਵੀ ਕਿਤੇ ਭਾਈ ਜੀ ਤੋਂ ਅਰਦਾਸ ਕਰਾਈ ਹੋਵੇ ਕਿ ਵਾਹਿਗੁਰੂ ਮੇਰੀ ਝੋਲੀ ਚ ਦੁੱਖ ਪਾ ਦੇ ਕਦੇ ਅਰਦਾਸ ਨਹੀਂ ਆਈ ਸੀ ਹੋਈ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਸੁੱਖ ਦੇਈ ਮੇਰਾ ਪਰਿਵਾਰ ਸੁਖੀ ਰਹੇ ਮੈਂ ਸੁਖੀ ਰਹਾਂ ਸੁੱਖ ਦੇ ਵਾਸਤੇ ਅਰਦਾਸਾਂ ਹੁੰਦੀਆਂ ਦੁੱਖ ਦੇ ਵਾਸਤੇ ਕੋਈ ਅਰਦਾਸ ਨਹੀਂ ਹੁੰਦੀ ਦੁੱਖ ਨੂੰ ਕੋਈ ਬੁਲਾਉਂਦਾ ਨਹੀਂ ਦੁੱਖ ਦਾ ਕੋਈ ਸਤਿਕਾਰ ਨਹੀਂ ਕਰਦਾ ਸੁੱਖ ਦਾ ਸਾਰੀ ਸਤਿਕਾਰ ਕਰਦੇ ਹੈ ਪਰ ਦੇਖੋ ਵਾਹਿਗੁਰੂ ਦੀ ਖੇਡ ਦੁੱਖ ਨੂੰ ਬੁਲਾਇਆ ਕਿਸੇ ਨੇ ਨਹੀਂ ਨਰਾਦਰ ਸਾਰੇ ਕਰਦੇ ਐ ਦੁੱਖ ਨੂੰ ਗਾਲਾਂ ਕੱਢਦੇ ਆ ਪਰ ਬੂਹੇ ਹਰੇਕ ਦੇ ਖੜਾ ਹੈ ਐਸਾ ਬਸ਼ਰਮ ਹੈ ਹਰੇਕ ਦੇ ਮਗਰ ਹਰੇਕ ਦੇ ਮੂਹਰੇ ਖੜਾ ਹੈ ਜਿੰਨਾ ਲੋਕ ਇਹਨੂੰ ਧੱਕੀ ਜਾਂਦੇ ਆ ਪਰ ਹਰੇਕ ਦੇ ਬੂਹੇ ਤੇ ਆ ਜਾਂਦਾ ਆਪਣੇ ਆਪ ਹੀ ਬਿਨਾਂ ਹੀ ਸੱਦੇ ਆ ਜਾਂਦਾ ਦੁੱਖਾਂ ਨੂੰ ਕੋਈ ਸੱਦਦਾ ਕਿਤੇ ਦੁੱਖ ਆਪਣੇ ਆਪ ਹੀ ਆਉਂਦੇ ਆ ਸਾਧ ਸਿੰਘ ਜੀ ਤੇ ਸੁੱਖਾਂ ਨੂੰ ਬੁਲਾਈ ਜਾਂਦੇ ਉਹ ਤਾਂ ਵੀ ਨਹੀਂ ਆ ਰਹੇ ਸੁੱਖਾਂ ਵਾਸਤੇ ਅਰਦਾਸਾਂ ਹੁੰਦੀਆਂ ਦੁੱਖ ਵਾਸਤੇ ਕੋਈ ਅਰਦਾਸਾਂ ਨਹੀਂ ਫਿਰ ਦੇਖੋ ਇਹ ਵੀ ਤਕੜਾ ਹੀ ਹੋਇਆ ਨਾ ਜਿਹੜਾ ਦੁੱਖ ਹੈ ਤੇ ਦੁੱਖ ਅਰ ਸੁੱਖ ਜਿਹੜੇ ਦੋਨੇ ਨੇ ਸਾਧ ਸਿੰਘ ਜੀ ਪੁੰਨ ਤੇ ਪਾਪ ਤੋਂ ਅੱਗੇ ਪੈਦਾ ਹੁੰਦੇ ਨੇ ਕਾਇਆ ਅੰਦਰ ਆ ਜਿਹੜਾ ਕਾਇਆ ਸਰੀਰ ਨੂੰ ਕਹਿੰਦੇ ਕਾਇਆ ਅੰਦਰ ਪਾਪ ਪੁੰਨ ਦੋ ਨੇ ਪਾਪ ਅਰ ਪੁੰਨ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਹੈ ਤਾਂ ਦੋਨੇ ਭਾਈ ਪਰ ਸੁਭਾਅ ਨਹੀਂ ਰਲਦਾ ਜ਼ਰੂਰੀ ਤਾਂ ਨਹੀਂ ਹੁੰਦਾ ਕਈਆਂ ਭਰਾਵਾਂ ਦਾ ਸੁਭਾਅ ਨਹੀਂ ਰਲਦਾ ਕਾਇਆ ਅੰਦਰ ਪਾਪ ਪੁੰਨ ਦੋ ਭਾਈ ਦੋਹੀ ਮਿਲ ਕੇ ਸ੍ਰਿਸ਼ਟੋ ਪਾਈ ਜੇ ਦੋਨੇ ਨਾ ਹੁੰਦੇ ਫਿਰ ਸਾਧ ਸਿੰਘ ਸ੍ਰਿਸ਼ਟੀ ਨਹੀਂ ਸੀ ਪੈਦਾ ਹੁੰਦੀ ਸ੍ਰਿਸ਼ਟੀ ਦੇ ਪੈਦਾ ਹੋਣ ਵਾਸਤੇ ਪਾਪ ਤੇ ਪੁੰਨ ਦੋਨੇ ਚਾਹੀਦੇ ਆ ਸੱਚ ਤੇ ਝੂਠ ਦੋਨੇ ਚਾਹੀਦੇ ਆ ਸੁੱਖ ਤੇ ਦੁੱਖ ਦੋਨੋਂ ਚਾਹੀਦੇ ਆ ਇਹ ਦੁੰਦਵਾਦ ਹੈ ਸ੍ਰਿਸ਼ਟੀ ਚਲਾਉਣ ਵਾਸਤੇ ਇਹੀ ਸਿਸਟਮ ਹੈ ਹੁਣ ਪੁੱਤਰ ਹੈ ਇਹਨੂੰ ਸੁੱਖ ਰੂਪ ਮੰਨਿਆ ਸਾਰਿਆਂ ਨੇ ਪਰ ਅਗਿਆਨ ਕਰਕੇ ਮੰਨਿਆ ਜੇ ਬ੍ਰਹਮ ਗਿਆਨੀਆਂ ਦੀ ਗੱਲ ਸੁਣੋ ਤਾਂ ਵਿਦਾਂਤ ਦੇ ਸ਼ਾਸਤਰ ਦੇ ਅੰਦਰ ਐਸਾ ਲਿਖਿਆ ਵਿਚਾਰ ਸਾਗਰ ਵਿੱਚ ਕਹਿੰਦੇ ਕਰ ਵਿਚਾਰ ਜਿਉਂ ਦੇਖੀਏ ਪੁੱਤਰ ਸਦਾ ਦੁੱਖ ਰੂਪ ਸੁੱਖ ਚਾਹ ਤੋਂ ਪੂਤੇ ਤੇ ਮੂੜਨ ਕੇ ਭੂਪ ਕਹਿੰਦੇ ਜਿਹੜਾ ਪੁੱਤ ਤੇ ਸੁੱਖ ਚਾਹੇ ਕਹਿੰਦੇ ਸੌ ਮੂਰਖਾਂ ਦਾ ਇੱਕ ਮੂਰਖ ਹੈ ਐ ਲਿਖਿਆ ਵਿਦਾਂਤ ਸਿੱਧੇ ਹੀ ਤੇ ਸੁੱਖ ਕਿੱਥੇ ਹੈ ਸੁੱਖ ਨਾ ਹੀ ਬਹੁਤੇ ਤਨ ਖਾਟੇ ਜੇ ਕਹੀਏ ਵੀ ਧਨ ਦੇ ਵਿੱਚ ਸੁੱਖ ਹੈ ਤਾਂ ਕੌਰੂ ਵਾਰਸਾਂ ਨੂੰ ਮਿਲ ਜਾਂਦਾ ਫਿਰ ਚਾਲੀ ਗੰਜ ਜੋੜੇ ਨਾ ਰੱਖਿਓ ਇਮਾਨ ਦੇਖੋ ਰੇ ਲੋਗੋ ਕੌਰੂ ਹੋਤਾ ਪਰੇਸ਼ਾਨੀ ਤੇ ਪਰੇਸ਼ਾਨੀ ਮਰ ਗਏ ਜੇ ਪੁੱਤਰਾਂ ਧੀਆਂ ਚ ਸੁੱਖ ਹੁੰਦਾ ਨਾ ਤਾਂ ਸਭ ਤੋਂ ਵੱਡਾ ਸੰਤਾਨ ਪੈਦਾ ਕਰਨ ਵਾਲਾ ਰਾਵਣ ਹੋਇਆ। ਗੁਰਬਾਣੀ ਚ ਮਿਸਾਲ ਹੈ, 1 ਲੱਖ ਪੂਤ 1.25 ਲੱਖ ਨਾਤੀ, ਇਹ ਰਾਵਣ ਕਰਦੀ ਆ ਨਾ ਬਾਤੀ। 100 ਪੁੱਤਰਾਂ ਦਾ ਬਾਪ ਦੁਆਪਰ ਦੇ ਵਿੱਚ ਵੀ ਹੋ ਗਿਆ, ਇੱਕ ਧਰਤਰਾਸ਼ਟ ਅੱਖਾਂ ਤੋਂ ਅੰਨਾ ਸੀ, 100 ਦੇ 100 ਪੁੱਤਰ ਹੀ ਮਰ ਗਏ ਸਾਹ ਸੀ ਉਹਦੇ ਅੱਖਾਂ ਦੇ ਸਾਹਮਣੇ। 100 ਪੁੱਤਰਾਂ ਦਾ ਬਾਪ ਸੀ ਵਿਸ਼ਿਸ਼ਟ ਤ੍ਰੇਤੇ ਦੇ ਅੰਦਰ ਭਗਵਾਨ ਰਾਮ ਦਾ ਗੁਰੂ, ਉਹਦੇ ਵੀ 100 ਪੁੱਤਰ ਸਾਹ ਸਿੰਘ ਜੀ ਵਿਸ਼ਵਾਮਿੱਤਰ ਨੇ ਮਾਰ ਦਿੱਤੇ ਸਨ, ਤੇ ਉਹਨਾਂ ਦੇ ਹੌਕੇ ਦੇ ਵਿੱਚ ਸਾਹ ਸਿੰਘ ਜੀ ਦਿਨ ਰਾਤ। ਤੇ ਰਿਸ਼ੀਆਂ ਨੇ ਆ ਕੇ ਸਵਾਲ ਕੀਤੇ, ਕਹਿੰਦੇ ਮਹਾਰਾਜ ਭਗਵਾਨ ਰਾਮ ਦੇ ਗੁਰੂ ਤੇ ਪੁੱਤਰਾਂ ਦੇ ਮੋਹ ਵਿੱਚ ਆ ਕੇ ਖੁਦਕਸ਼ੀ ਕਰਕੇ ਮਰਨ ਲੱਗੇ ਸੀ 2 ਵਾਰ ਤੁਸੀਂ, ਅਸੀਂ ਤੁਹਾਡੇ ਕੋਲੇ ਪੁੱਛਣ ਆਏ ਹਾਂ ਕਿ ਬ੍ਰਹਮ ਗਿਆਨੀਆਂ ਨੂੰ ਵੀ ਕਿਤੇ ਮੋਹ ਹੁੰਦਾ, ਤੁਹਾਡਾ ਗਿਆਨ ਕਿੱਧਰ ਗਿਆ? ਤੇ ਵਸਿਸ਼ਠ ਜੀ ਨੇ ਉੱਥੇ ਰਿਸ਼ੀਆਂ ਨੂੰ ਇੱਕ ਗੱਲ ਕਹੀ, ਕਹਿੰਦੇ ਹੇ ਮੁਨੀਓ, ਹੇ ਸ੍ਰੇਸ਼ਟ ਜਨੋ, ਕਹਿੰਦੇ ਮੋਹ ਬੜਾ ਪ੍ਰਬਲ ਹੈ, ਮੋਹ ਹੈ ਜਿਹੜਾ ਬਹੁਤ ਪ੍ਰਬਲ ਹੈ, ਪਰ ਵਿਸ਼ੇਸ਼ ਕਰਕੇ ਵੱਲ ਵਾਲਾ ਹੈ। ਇਹਦਾ ਕਲਗੀਧਰ ਪਾਤਸ਼ਾਹੀ ਐਸੇ ਹੋਏ ਨੇ ਜਿਨ੍ਹਾਂ ਦੇ ਉੱਤੇ ਮੋਹ ਪ੍ਰਬਲ ਨਹੀਂ ਹੋਇਆ ਸਾਧ ਸਿੰਘ ਜੀ, 4 ਪੁੱਤਰ ਵਾਰ ਕਰਕੇ ਫਿਰ ਵੀ ਉਸੇ ਢੰਗ ਦੇ ਨਾਲ ਆਨੰਦ ਵਿੱਚ ਰਹੇ ਨੇ। 2 ਸੁਤ ਰਹੇ ਕਰ ਬਨ ਕੋ ਸੁਧਾਏ, 2 ਦਸਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ, ਅਸਵਸਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ, 100 ਪੁੱਤਰ ਮਜ਼ੇ ਵਿਸ਼ਿਸ਼ਟ ਮੁਨ ਗਿਆਨੀ ਜੀ ਕੇ, ਤਨ ਪੱਥਰ ਬੰਧ ਤਨ ਵਿਆਸਰੀ ਮੇਂ ਡਾਰਾ ਹੈ। ਕਹਿੰਦੇ ਐਸਾ ਕੋਈ ਜੱਗ ਵਿੱਚ ਜਨਮਿਆ ਨਹੀਂ ਖਾਲਸਾ ਜੀ, 4 ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ, ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ। ਉੱਥੇ ਫਿਰ ਸਾਧ ਸਿੰਘ ਜੀ ਵਿਸ਼ਿਸ਼ਟ ਜੀ ਇਹ ਗੱਲ ਕਹਿੰਦੇ ਹੈ, ਕਹਿੰਦੇ ਹੇ ਰਿਸ਼ੀਓ, ਕਹਿੰਦੇ ਆਤਮ ਵਿਮੁਖਤਾ 2 ਤਰ੍ਹਾਂ ਦੀ ਹੈ, ਇੱਕ ਤਾਂ ਗਿਆਨੀ, ਇੱਕ ਅਗਿਆਨੀ। ਇਹਦਾ ਫਰਕ ਇਹ ਹੈ ਵੀ ਅਗਿਆਨੀ ਨੂੰ ਤਾਂ ਸਦਾ ਹੀ ਆਤਮ ਵਿਮੁਖਤਾ ਰਹਿੰਦੀ ਹੈ, ਜਿਹੜਾ ਗਿਆਨਵਾਨ ਉਹਨੂੰ ਵਿਵਹਾਰ ਕਾਲ ਦੇ ਅੰਦਰ ਆਤਮ ਵਿਮੁਖਤਾ ਆ ਜਾਂਦੀ ਹੈ, ਮੁੜ ਕੇ ਉਹ ਫਿਰ ਉਸੇ ਗਿਆਨ ਚ ਕਾਇਮ ਹੋ ਜਾਂਦਾ, ਵਿਵਹਾਰ ਕਾਲ ਦੇ ਇੱਕ ਵਾਰੀ ਲਹਿਰ ਜੀ ਆ ਜਾਂਦੀ ਹੈ ਉਸ ਨੂੰ ਵੀ। ਕਹਿੰਦੇ ਮੈਨੂੰ ਇਹ ਵਿਵਹਾਰ ਕਾਲ ਦੇ ਅੰਦਰ ਮੈਂ ਵੀ ਅਗਿਆਨੀ ਬਣ ਗਿਆ ਸੀ, ਮੇਰਾ ਗਿਆਨ ਭੁੱਲ ਗਿਆ ਸੀ, ਹੁਣ ਮੈਂ ਕਾਇਮ ਹੈ ਦੁਬਾਰੇ, ਫਿਰ ਮੈਨੂੰ ਹੁਣ ਗਿਆਨ ਦੁਬਾਰੇ ਫਿਰ ਹੋ ਗਿਆ। ਅਗਿਆਨੀ ਨੂੰ ਕਦੇ ਗਿਆਨ ਹੁੰਦਾ ਹੀ ਨਹੀਂ। ਆਤਮ ਵਿਮੁਖਤਾ 2 ਤਰ੍ਹਾਂ ਦੀ ਹੈ ਸਾਧ ਸਿੰਘ ਜੀ। ਸੋ ਇਸ ਕਰਕੇ ਬੜੇ ਬੜੇ ਬ੍ਰਹਮ ਗਿਆਨੀ, ਉਹਨਾਂ ਨੂੰ ਸਾਧ ਸਿੰਘ ਜੀ ਐਸੀ ਇਸ ਮੋਹ ਨੇ, ਇਸ ਜਾਲ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੱਤੀ ਤਵੀ ਤੇ ਵਹਿ ਕੇ ਵੀ ਆਤਮ ਵਿਮੁਖਤਾ ਨਹੀਂ ਹੈ। ਆਰਿਆਂ ਦੇ ਦੰਦਿਆਂ ਨੇ ਪਰਖ ਕੇ ਵੇਖ ਲਿਆ ਬ੍ਰਹਮ ਗਿਆਨੀਆਂ ਗੁਰੂ ਨਾਨਕ ਦੇ ਸਿੱਖਾਂ ਨੂੰ, ਭਾਈ ਆਤਮ ਵਿਮੁਖਤਾ ਆਰਿਆਂ ਦੇ ਥੱਲੇ ਵੀ ਨਹੀਂ ਆਈ ਹੈ, ਬੰਦ ਬੰਦ ਕੱਟਿਆ ਗਿਆ, ਖੋਪਰੀਆਂ ਲਹਿ ਗਈਆਂ, ਗੋਡੇ ਗਿੱਟੇ ਘੜੇ ਗਏ ਛੋਟੀਆਂ ਉਮਰਾਂ ਸਾਹਿਬਜ਼ਾਦਿਆਂ ਦੇ, ਪਰ ਆਤਮ ਵਿਮੁਖਤਾ ਦਾ ਕਿਤੇ ਨਾਂ ਨਿਸ਼ਾਨ ਬਣਿਆ? ਜਮੂਰਾਂ ਨਾਲ ਮਾਸ ਤੋੜ ਦਿੱਤੇ, ਬੰਦੇ ਬਹਾਦਰ ਦੇ ਇਸ ਤਰ੍ਹਾਂ ਸ਼ਹੀਦ ਕੀਤਾ, ਕੋਈ ਆਤਮ ਵਿਮੁਖਤਾ ਨਹੀਂ ਆਈ? ਫਰਕਸ਼ੀਆ ਨੇ ਹੈਰਾਨ ਹੋ ਕੇ ਪੁੱਛਿਆ ਬੰਦੇ ਬਹਾਦਰ ਨੂੰ, ਕਹਿਣ ਲੱਗਾ ਮੈਂ ਜ਼ਿੰਦਗੀ ਦੇ ਅੰਦਰ ਤੇਰੇ ਵਰਗਾ ਕਦੇ ਸੁਣਿਆ ਵੀ ਨਹੀਂ, ਕੋਈ ਦੇਖਿਆ ਤਾਂ ਮੈਂ ਤਾਂ ਹੁਣ ਦੇਖ ਰਿਹਾ ਤੈਨੂੰ, ਪਰ ਮੈਨੂੰ ਇਹ ਦੱਸ ਜੇ ਮੇਰੇ ਪੈਰ ਚ ਕੰਡਾ ਵੀ ਖੁੱਭਦਾ ਨਾ, ਰੋਡ ਚੁੱਭਦਾ ਹੈ, ਤਾਂ ਵੀ ਚੀਕ ਨਿਕਲਦੀ ਹੈ, ਜਮੂਰਾਂ ਦਾ ਤੇਰਾ ਮਾਸ ਨੋਚ ਦਿੱਤਾ ਸੀ, ਤੱਤੇ ਕਰ ਕਰਕੇ ਜਮੂਰ ਲਾਲ ਅੱਗ ਵਰਗੇ ਤੇਰੇ ਮਾਸ ਨੂੰ ਨੋਚਿਆ, ਤੂੰ ਹੈ ਵੀ ਨਹੀਂ ਕਹਿੰਦਾ? ਕਹਿੰਦਾ ਜੇ ਹੈ ਕਹਿ ਦੋ ਤਾਂ ਫਿਰ ਮੈਂ ਸਿੱਖ ਥੋੜੀ ਹਾਂ। ਕਹਿੰਦਾ ਵੀ ਇਹ ਦੱਸ ਵੀ ਕਾਰਨ ਕੀ ਹੈ? ਉਹ ਕਹਿੰਦਾ ਬਾਦਸ਼ਾਹ ਤੂੰ, ਮੈਨੂੰ ਇਉਂ ਲੱਗਦਾ ਵੀ ਗੱਲਾਂ ਤਾਂ ਕਰਦਾ ਕਸਤੂਰੀ ਦੀਆਂ, ਭਾਅ ਤਾਂ ਪੁੱਛਦਾ ਕਸਤੂਰੀ ਦਾ, ਤੂੰ ਹੈ ਲਸਣ ਪਿਆਜ ਦਾ ਵਪਾਰੀ, ਤੇਰੀ ਬੇਤੀ ਤਾਂ ਖੜੀ ਹੈ ਦੇਹ ਇਤਿਹਾਸ ਤੇ, ਤੂੰ ਪੁੱਛਦਾ ਕੀ ਗੱਲਾਂ, ਆਤਮ ਵਿਚਾਰ ਦੀਆਂ ਪੁੱਛਦੇ? ਲੈ ਮੈਂ ਤੈਨੂੰ ਇੱਕ ਛੋਟਾ ਜਿਹਾ ਪ੍ਰਮਾਣ ਦਿੰਦਾ। ਕਹਿੰਦੇ ਜਿਵੇਂ ਤੇਰਾ ਖਜ਼ਾਨਾ ਤਾਂ ਹੋਵੇ ਮਹਿਲਾਂ ਦੇ ਅੰਦਰ ਦਬਿਆ ਹੋਇਆ, ਕੋਈ ਮੂਰਖ ਬੰਦ ਤੇਰੇ ਚੜ ਕੇ ਨਾ ਬਾਂਦਰ ਦੀ ਤਰ੍ਹਾਂ ਮਹਿਲਾਂ ਦੇ ਉੱਤੇ ਇਹ ਤੇਰੇ ਮਹਿਲ ਦੇ ਕੀਂਗਰੇ ਤੋੜਨ ਲੱਗ ਜਾਏ, ਕਹਿੰਦੇ ਦੱਸ ਵੀ ਤੂੰ ਫਿਰ ਹੈ ਕਹੇਗਾ ਅੰਦਰ ਬੈਠਾ? ਕਹਿੰਦਾ ਜੀ ਮੈਂ ਕਾਹਤੇ ਕਹੂੰਗਾ, ਹੈ ਮਹਿਲ ਵੱਖਰਾ ਹੈ, ਮੈਂ ਵੱਖਰਾ। ਕਹਿੰਦਾ ਬਸ ਇੰਨੀ ਗੱਲ ਹੈ, ਫਿਰ ਸਰੀਰ ਵੱਖਰਾ ਮੈਂ ਵੱਖਰਾ। ਪੂਰਨ ਦੇਖਿਓ ਆਤਮਾ ਦੁਆਇਤ ਹੈ ਸਰਵ ਨਿਵਾਰ, ਭਏ ਸ਼ਾਂਤ ਮਨ ਸੰਤ ਜੇ ਤੇਹ ਪਦ ਨਮੋ ਹਮਾਰ। ਉਹਨਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਸਾਰੀ ਜਗ੍ਹਾ ਆਪਣੀ ਆਤਮਾ ਨੂੰ ਪਰਿਪੂਰਨ ਵੇਖ ਲਿਆ ਹੈ। ਉਹਨਾਂ ਨੂੰ ਸਾਹ ਸਿੰਘ ਜੀ ਇਹ ਜਿਹੜਾ ਸੁੱਖ ਹੈ, ਮਹਾਰਾਜ ਕਹਿੰਦੇ ਸੁਖ ਨਾਹੀਂ ਬਹੁਤੇ ਤਨਖਾਟੇ, ਸੁਖ ਨਾਹੀਂ ਪੇਖੇ ਨਿਰਦ ਨਾਟੇ, सुख नाही बहु देश कमाए सर्व सुख हर हर गुण गाए। सर्व सुख इहदे विच इंसान समझी सारिया सुखों का श्रोमण सुख है। जाओ सुख को चाहे सदा सरन राम की लेह। नाम तो बिना कोई किते सुख नहीं है, बड़ा सुख नाम दे विची है। इस करके महाराज कहिंदे भाई जे सदीव काल लई सुख चाहुंदा है मिल प्रीतम सदा सुख पाए तो अपने वाहिगुरु परमेश्वर नूं प्राप्त कर ले जो सुख स्वरूप है जे। धन गुरु अमरदास महाराज कहिंदे ने हां मैं उन्हां तों बलिहार कुरबान जांदा हां, तीन बलिहार है उन्हां तों बलिहार जांदा हां कुरबान जांदा हां, जिन हर मन वसाए जिन्हां दे मन च वाहिगुरु वसदा है। जिहड़ा बलिहार शब्द है साहिब सिंह जी यह बार बार आउंदा बलिहारी गुर अपने दुहाड़ी सदवार, ते इहनूं समझना चाहिए। बहुता डूंघा अर्थ नहीं जिहड़ा समझ ना आवे। बल कहिंदे शक्ति नूं ताकत नूं, जे दिमागी होवे तां दिमागी बल कहिंदे आ, जे जिस्मानी होवे तां जिस्मानी बल कहिंदे आ, रूहानियत बल होवे तां रूहानियत बल। तीन तरह दा बल हुंदा है। जिस्मानी बल तां है भलमाना विच बहुतियां खुराकां खांदे आ, एक्सरसाइजा करदे आ, शरीर नूं सांभदे आ, विकारां तों बच के रहिंदे, नशियां विशियां तों शरीर बलवान हो जांदे आ। उह वी खुराक दे नाल ही जिस्म दी ताकत वधदी है, खुराक तों बिना नहीं वध सकदी। सो इसे तरह साध सिंह जी दूसरी दिमागी शक्ति है। दिमागी शक्ति जिहड़ी है यह परमेश्वर की उदात है, वैसे चाहे जिस्मानी है चाहे दिमागी है। इहदे नाल ज्यों ज्यों खोज करे साध सिंह जी त्यों त्यों दिमाग अगे तो अगे खुलदा ही चला जाता है। उही जी विद्या का अध्ययन करना दिमागी शक्ति बह जाती है। अज दिमाग की शक्ति नाल लोग चंद्रमा तो भी अगे तारियां तक निकल गए। यह है तो शक्ति हुई भी दिमागी शक्ति है। इन्हों सारिया शक्तियों तो वड्डी शक्ति है रूहानियत शक्ति। रूहानियत शक्ति साध सिंह जी बाणी पढ़न नाल, निष्काम सेवा करन नाल, महापुरुषां दीआं आशीर्वादां लैण दे नाल, भजन सिमरन करदिआं करदिआं, ते जिस वेले ए मन ले जां उन्मन रहे तो तीन लोक की बातें कहे। यही मन जदों उन्मनी अवस्था विच जांदा तां तिन्नां लोकां दीआं गल्लां दसण वास्ते वायरलैस ही बन जांदा साध सिंह। इस करके ये बल का अर्थ है शक्ति, ते हार का अर्थ सीधे शब्द है तो जित के मुकाबले च हार, एक जित एक हार। जिथे किसी का अपना मन का बुद्धि का जिस्म का सारी बल हार जान भी एडा वड्डा कोई वधिया कम करके दिखावे भी तेरा ऐ करतब के मुकाबले च शब्द ही कोई नहीं बनता, इहदा तां शब्द इक्को ही बनदा तेरे अगे मैं अपना वल हार दिता है। शब्दां दा वल हार गया हुण कुछ कहण नूं रिहा ही नहीं। उहनूं कहिंदे बल जमा हार बलिहार, भी तेरे तों बलिहार जा रहा मैं। महाराज कहिंदे जिहड़े नाम जपदे है ते सतगुरु सच्चे पातशाह कहिंदे शब्द ही नहीं बनदा कोई, हौं तिन बलिहार जिन हर मन वसाए, जिन्हां ने वाहिगुरु मन विच वसा लिया। हौं दा अर्थ साहस जी मैं हुंदा है। इत्थे इक विचार समझणी भी मैं जिहड़ी है दो तरह की है। हंगता जिहड़ी है ना इहदे दो रूप ने हंगता दे। एक तां हंगता जिहड़ी है साध सिंह जी शुद्ध हंगता है, एक मलीन हंगता है। जिहड़ी तां मलीन हंगता है वह तां जम्मण ते मरण का हेतु है, जम्मण मरण लई पाउण वाली है। जिहड़ी शुद्ध हंगता है वह जम्मण मरण नूं कट्टण वाली है। जिहड़ा मलीन पारा कच्चा पारा जे उहनूं खा लईए जोड़ां च बह जांदा है, जे पारे नूं मार के खाइए तां बहुत वड्डी शक्ति बनदी है। यह होमे नूं वी साह सी ने मारिया ना, इहदा फिर शुद्ध रूप बन जांदा है। शुद्ध रूप की है, मन तों जोत स्वरूप है अपना मूल पछाण, अंग ब्रह्म अस्मी, यह शुद्ध स्वरूप है इसका। सो इस करके व्यवहारक मैं जिहड़ी है यह महापुरशां नूं वी कहनी पैंदी हुंदी है। मैं उत्थे गया सी, मैं उत्थों आया, यह जिहड़ी मैं है यह बिगाड़दी नहीं कुछ, यह तो व्यवहारक मैं है। व्यवहार सिद्ध करन वास्ते मैं गुरुद्वारे गया सी, मैं गुरुद्वारे आया। एक एहसास जी निश्चय दी मैं, हम किया हम करेंगे हम मूर्ख का वार, ओ है जमण मरण दे विच पाउण वाली, ओ तो बच के रहना चाहिए। हम में नावे नाल विरोध है, वह विरोध है नाव दे। ایتھے مہاراج جڑی ہوں برتدے ہے یہ ویوہارک ہے ساز سنگھی ہوں تین بلہار ہے جنہاں دے من دے وچ واحگرو توں وس گئے ہیں کیونکہ سنسار دے جننے بھی من نہ جیواں دے انہاں دے وچ جاں تاں وشے وس گئے ہیں واشناواں وسدیاں نے دنیا دیاں بڑیائیاں وسدیاں نے لالچ وسدا ہے یہ جی دے من دے وچ توں وس گئے مہاراج اونوں تاں بلہار ہی کہنا بنتا ہے نا پھر ہور کچھ رہا ہی نہیں توں توں کرتا توں ہوا مجھ میں رہا نہ ہوں سو اس پرکار کہندے ہن جی اگے چلو
ہر جن تو ملیا سکھ پائیے ہر گن گاوے سہج سدائے
کہندے بھائی اس واحگرو دے جڑے پیارے نا ہر جن کو ملے ہاں ہری دے جڑے پیارے نا واحگرو دے انہاں نو مل کر کے ساتھ سنجی سہج سبھائے کہندے سوتے سدھ ہی جدوں انہاں دا ملاپ ہو جاوے کی ہوگا تے اتھے پھر واحگرو دے گن گائے جاندے ہیں نر جتنی گنے گائے جاندے ہیں ہن کنا کی سنا گے من اپنے آپ جس کروں گا پرماتما دا کہندے جدوں دا جس کروں گے سکھ پائی ہے پھر سکھ پراپت ہو جائے گا کہ تا اس طرح دا ارتھ انوے کر کے ہے دوسرا ہر جن کو ملیاں جدوں ہری دے جن پیاریاں نو ملیے سکھ پائی ہے آتمک سکھ ملدا ہے تے ہر گن گاوے واحگرو دے گن گاو کے جڑا ساس وی سبھا ہے نا ساڈا وہ شانتی والا ہو جاندا ہے تلخی نہیں رہندی اودے وچ پھر جیوں جیوں کوئی بندگی کردا ہے تیوں تیوں دے سبھا دے اندر اینی ساز سنگیت تبدیلی آ جاندی ہے ایک پچنگی رہندا سی جتھے دے ساز سنگیت ساڈے کول او 101 پار جب جی صاحب دا کریا کرے ہر روز اودی برتی یہی جی چڑھ گئی نا اجے داڑھی مچھ وی نہیں سی آئی ساز سنگیت بہت بڑی گھالنا گھالی اس نے ਉਹਦੇ ਨਾਲ ਇੱਕ ਭਾਈ ਜਸਵੰਤ ਸਿੰਘ ਜੰਮੂ ਵਾਲਾ ਵੱਜਦਾ ਸੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਨਾਲ ਸਾਧ ਸਿੰਘ ਰਹੇ ਸੀ ਪ੍ਰੇਮੀ ਪੜ੍ਹਨ ਵਾਸਤੇ ਮੇਰੇ ਕੋਲ ਆ ਗਏ ਸੀ ਉਹ ਇੱਕ ਦਿਨ ਉਹਦੇ ਕੋਲੋਂ ਭਜੰਗੀ ਦੇ ਕੋਲੋਂ ਪਤਾ ਨਹੀਂ ਕੋਈ ਬੋਲਣ ਦੇ ਵਿੱਚ ਕੋਈ ਐਸੀ ਗਲਤੀ ਹੋ ਗਈ ਮਸਤਾਨੀ ਗਿਰਤੀ ਹੋਈ ਸੀ ਤੇ ਉਹ ਦੂਸਰੇ ਨੂੰ ਇੰਨੀ ਖਿੱਜ ਆਈ ਨਾ ਉਹ ਬਰਦਾਸ਼ਤ ਨਾ ਕਰ ਸਕਿਆ ਉਹਨੇ ਵੱਟ ਕੇ ਮੂੰਹ ਤੇ ਚਪੇੜ ਮਾਰੀ ਹਾਲਾਂਕਿ ਸਿਆਣਾ ਸੀ ਜਸਵੰਤ ਸਿੰਘ ਜਦ ਮੂੰਹ ਤੇ ਚਪੇੜ ਮਾਰੀ ਉਹ ਮੂੰਹ ਤੇ ਹੱਸ ਪਿਆ ਉਹਨੂੰ ਹੱਸ ਕੇ ਕਹਿੰਦਾ ਇੱਕ ਹੋਰ ਮਾਰ ਲੈ ਜੇ ਤੇਰੇ ਠੰਡ ਪੈ ਜਾਵੇ ਉਹ ਤਾਂ ਐਂ ਕਹਿ ਕੇ ਹੱਸ ਪਿਆ ਉਹਨੂੰ ਜਦ ਆਇਆ ਚੇਤਾ ਵੀ ਉਹ ਇੰਨੀ ਬਾਣੀ ਪੜ੍ਹਨ ਵਾਲੇ ਮੂੰਹ ਤੇ ਚਪੇੜ ਮਾਰੀ ਮੈਂ ਰੋਜ਼ ਸੁਣਦਿਆਂ ਵੀ ਮੂੰਹ ਤੇ ਨਹੀਂ ਚਪੇੜ ਮਾਰਨੀ ਚਾਹੀਦੀ ਕਲਗੀਧਰ ਪਾਤਸ਼ਾਹ ਦਾ ਮੂੰਹ ਹੈ ਜਿਹਦੀ ਅੰਮ੍ਰਿਤ ਪਿਆ ਹੈ ਉਹ ਰੋਣ ਲੱਗ ਪਿਆ ਇੰਨੇ ਨੂੰ ਸਾਹ ਸਿੰਘ ਆ ਗਿਆ ਉਧਰੋਂ ਮੈਂ ਕਹਾਂ ਦੇਖਿਆ ਵੀ ਉਹ ਸਿੰਘ ਰੋਂਦਾ ਜਿਹੜਾ ਸਿਆਣਾ ਹੈ ਉਹ ਹੱਸਦਾ ਹੈ ਮੈਂ ਕਿਹਾ ਕੀ ਹੋ ਗਿਆ ਭਾਈ ਕਿਉਂ ਜੇ ਤਾਂ ਛੋਟਾ ਰੋਂਦਾ ਹੁੰਦਾ ਫਿਰ ਤਾਂ ਮੈਂ ਸਮਝ ਲੈਂਦਾ ਵੀ ਇਹਨੇ ਕੁੱਟਿਆ ਉਹ ਗੱਲ ਉਲਟ ਹੋਈ ਮੈਂ ਕਿਹਾ ਕੀ ਹੋ ਗਿਆ ਬਈ ਜਸਵੰਤ ਸਿੰਘ ਕਹਿੰਦਾ ਜੀ ਗਲਤੀ ਹੋ ਗਈ ਬਹੁਤ ਵੱਡੀ ਮੈਂ ਕਿਹਾ ਕੀ ਹੋ ਜਿਹੜਾ ਹੱਸਦਾ ਸੀ ਕਹਿੰਦਾ ਜੀ ਮੈਂ ਦੱਸਦਾ ਕਹਿੰਦਾ ਮੇਰੇ ਮੂੰਹ ਤੇ ਚਪੇੜ ਮਾਰੀ ਇਹਨੇ ਮੈਂ ਫਿਰ ਰੋਣਾ ਤਾਂ ਤੈਨੂੰ ਚਾਹੀਦਾ ਸੀ ਤੂੰ ਹੱਸਦਾ ਹੈ ਮੈਂ ਕਿਹਾ ਤੂੰ ਤਾਂ ਤੇ ਰੋਂਦਾ ਬਈ ਜਸਵੰਤ ਸਿੰਘ ਕਹਿੰਦਾ ਮੈਂ ਤਾਂ ਇਸੇ ਕਰਕੇ ਰੋਂਦਾ ਵੀ ਜੇ ਇਹ ਰੋਂਦਾ ਵੀ ਮੈਂ ਕਾਹਨੂੰ ਰੋਂਦਾ ਕਹਿੰਦਾ ਵੀ ਐਂ ਲੱਗਿਆ ਵੀ ਚੋਟ ਹੈ ਮੇਰੇ ਲੱਗੀ ਮੈਂ ਇਹੋ ਜਿਹੇ ਬਾਣੀ ਪੜ੍ਹਨ ਦੇ ਕਾਹਨੂੰ ਇਹਦੇ ਚਪੇੜ ਮੂਹਰੇ ਤੇ ਮਾਰਨੀ ਸੀ ਮੈਂ ਉਹਨੂੰ ਪੁੱਛਿਆ ਮਹਾਂ ਭਜੰਗੀ ਆ ਤੈਨੂੰ ਗੁੱਸਾ ਨਹੀਂ ਆਇਆ ਕਹਿੰਦਾ ਜੀ ਜਪਜੀ ਦੇ ਪਾਠਾਂ ਨੇ ਗੁੱਸਾ ਕਿੱਥੇ ਰਹਿਣ ਦਿੱਤਾ ਹੈ ਜੇ ਜਪਜੀ ਦੇ ਪਾਠ ਨਾ ਕਰਦਾ ਹੁੰਦਾ ਕਹਿੰਦਾ ਗੁੱਸਾ ਛੱਡ ਕਹਿੰਦਾ ਮੈਂ ਫੜ ਕੇ ਢਾ ਲੈਣਾ ਸੀ ਇਹਨੂੰ ਇੱਥੇ ਇਹ ਕਿਤੇ ਮੇਰੇ ਨਾਲੋਂ ਤਕੜਾ ਤਾਂ ਨਹੀਂ ਹੈ ਕਹਿੰਦਾ ਉਹਨੇ ਪਾਠਾਂ ਨੇ ਮਨੇ ਇਹੋ ਜਿਹਾ ਬਣਾ ਦਿੱਤਾ ਬਾਬਾ ਜੀ ਕਹਿੰਦੇ ਮੇਰੇ ਨੂੰ ਇਹਨੂੰ ਕੁਛ ਗਰਮ ਸ਼ਬਦ ਵੀ ਕਹਿਣ ਨੂੰ ਮੇਰੀ ਹਿੰਮਤ ਹੀ ਨਹੀਂ ਪਈ ਮੈਂ ਇਹਨੂੰ ਕੀ ਕਹਾਂ ਮੈਂ ਕਿਹਾ ਵੀ ਕੋਈ ਨੀ ਗੁਰੂ ਕਾ ਸਿੱਖ ਹੈ ਅੰਮ੍ਰਿਤਧਾਰੀ ਹੈ ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਵੀ ਇਹ ਕਲਗੀਧਰ ਪਾਤਸ਼ਾਹ ਜੀ ਉਹ ਚਪੇੜ ਮੰਨ ਕੇ ਮੈਂ ਦੱਸਿਆ ਇਹ ਵੀ ਮਹਾਰਾਜ ਨੇ ਮਾਰੀ ਹੈ ਮਨ ਸਾਹ ਸਿੰਘ ਕੋਹਾ ਜਿਹਾ ਹੋ ਜਾਂਦਾ ਫਿਰ ਨਾਮਦੇਵ ਦੀ ਅਵਸਥਾ ਹੀ ਬਣੀ ਸੀ ਹੋਰ ਕੀ ਹੋਇਆ ਸੀ ਹੁਣ ਕੁੱਤਾ ਸਾਹ ਸਿੰਘ ਦਿਖਾਵੇ ਤਾਂ ਸਾਡੇ ਮਾੜਾ ਜਿਹਾ ਕਿਤੇ ਮੂੰਹ ਨੂੰ ਵੀ ਹੱਥ ਲਾ ਕੇ ਪੈਰ ਨੂੰ ਹੱਥ ਲਾ ਕੇ ਕਿਤੇ ਰੋਟੀਆਂ ਨੂੰ ਕਿਤੇ ਦਾਲ ਦੇ ਨੇੜੇ ਆ ਜਾਵੇ ਨਾ ਤੇ ਇੱਥੇ ਤਾਂ ਚਲੋ ਕੁੱਤਿਆਂ ਦਾ ਸਿਸਟਮ ਹੋਰ ਹੈ ਵੀ ਇਹਦੇ ਕੁੱਤਿਆਂ ਨੂੰ ਤਾਂ ਗੋਦੀ ਚੱਕੀ ਕਰਦੇ ਆ ਮੂੰਹ ਚੁੰਮਦੇ ਫਿਰਦੇ ਆ ਕੁੱਤਿਆਂ ਦੇ ਨਿਆਣਿਆਂ ਦੇ ਚੁੰਮਣ ਚਾਹੇ ਨਾ ਚੁੰਮਣ ਮੂੰਹ ਇੱਥੇ ਦੇ ਸਭਿਆ ਤੇ ਐਸੀ ਹੈ ਉੱਥੇ ਸਾਹ ਸਿੰਘ ਭਾਈ ਗੁਰਦਾਸ ਵਰਗੇ ਕੱਟ ਤੇ ਚੜਤ ਸਵਾਨ ਪ੍ਰੀਤ ਵਿਪਰੀਤ ਜੈਸੇ ਕਹਿੰਦੇ ਕੁੱਤਾ ਇੱਕ ਵਾਰੀ ਮੂੰਹ ਲਾ ਦੇਵੇ ਨਾ ਨਹਾਉਣਾ ਚਾਹੀਦਾ ਫਿਰ ਐਡੇ ਗੰਦੇ ਜਰਾ ਸੀ ਮਨ ਇਹਦੇ ਵਿੱਚ ਕੱਟ ਤੇ ਚੜਤ ਸਵਾਨ ਪ੍ਰੀਤ ਵਿਪਰੀਤ ਜੈਸੇ ਉਹ ਪਲੀਤ ਕਰ ਦਿੱਤਾ ਸਭ ਨੂੰ ਸਤਿਗੁਰੂ ਮਹਾਰਾਜ ਨੇ ਤਾਂ ਇਦੋਂ ਵੀ ਵੱਡੀ ਗੱਲ ਕਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਹਿੰਦੇ ਜਿਉਂ ਕੁੱਕਰ ਜੂਠਨ ਮੋਹ ਪਾਏ ਇੱਕ ਵਾਰੀ ਕੁੱਤਾ ਕਹਿੰਦੇ ਰਸੋਈ ਦੇ ਵਿੱਚ ਦੀ ਹੋ ਕੇ ਲੰਘਿਆ ਵੀ ਚਾਹੇ ਕਿਸੇ ਭਾਂਡੇ ਨੂੰ ਮੂੰਹ ਨਾ ਪਾਵੇ ਕਹਿੰਦੇ ਉਹ ਰਸੋਈ ਸਮਝ ਲਓ ਸਾਰੀ ਜੂਠੀ ਹੋ ਗਈ ਉਹਦੀ ਐਸੀ ਗੰਦੀ ਹਵਾੜ ਹੈ। ਇਹ ਇਉਂ ਸਾਧ ਸੰਗਤ, ਕੁੱਤਾ ਜਿਹੜਾ ਐਸੀ ਨਿਸ਼ਿਧ ਚੀਜ਼ ਹੈ, ਪਰ ਦੇਖੋ ਬਿਰਤੀ ਨਾਮਦੇਵ ਜੀ ਦੀ, ਨਾਮਦੇਵ ਜੀ ਰੋਟੀ ਤਿਆਰ ਕੀਤੀ ਹੈ ਖਾਣ ਲੱਗੇ ਨਾ, ਜੇ ਮਾੜਾ ਜਿਹਾ ਇੱਧਰ ਨੂੰ ਹੋਏ ਨੇ ਚੱਕ ਕੇ ਰੋਟੀਆਂ ਕੁੱਤਾ ਤੁਰ ਪਿਆ। ਨਾਮਦੇਵ ਨੇ ਵੇਖਿਆ ਵੀ ਰੋਟੀਆਂ ਚੱਕ ਕੇ ਤੁਰ ਪਿਆ ਤੇ ਦਾਲ ਚੱਕ ਕੇ ਨਾਮਦੇਵ ਤੁਰ ਪਿਆ ਪਿੱਛੇ ਪਿੱਛੇ। ਕਹਿੰਦਾ ਭਗਵਾਨ ਜੀ ਵੀ ਰੁੱਖੀ ਕਿਵੇਂ ਖਾਓਗੇ, ਮੈਂ ਤਾਂ ਰੋਟੀ ਖਾਣੀ ਸੀ ਦਾਲ ਦੇ ਨਾਲ, ਵੀ ਤੁਸੀਂ ਜਿੱਥੇ ਰੋਟੀਆਂ ਸਵੀਕਾਰ ਕੀਤੀਆਂ ਨੇ ਦਾਲ ਨਹੀਂ ਸਵੀਕਾਰ ਕਰਨੀ, ਆ ਦਾਲ ਵੀ ਖਾ ਲਓ ਤੁਸੀਂ ਨਾਲ। ਉਸ ਵੇਲੇ ਸਾਧ ਸਿੰਘ ਜੀ ਆਕਾਸ਼ਵਾਣੀ ਹੋਈ, ਕਹਿੰਦੇ ਨਾਮਦੇਵ ਤੂੰ ਮੈਨੂੰ ਕੁੱਤੇ ਚ ਵੀ ਦੇਖਦਾ? ਕਹਿੰਦੇ ਭਗਵਾਨ ਦੇਖਦੇ ਹੀ ਨਹੀਂ, ਤੂੰ ਹੈ, ਤੂੰ ਸਾਰੀ ਜਗ੍ਹਾ ਸਭੇ ਕੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਹੈ ਕੋਈ ਐਸੀ ਜਗ੍ਹਾ ਜਿੱਥੇ ਤੂੰ ਨਹੀਂ ਹੈ? ਉਸ ਵੇਲੇ ਸਾਧ ਸਿੰਘ ਜੀ ਤੇ ਕੁੱਤਾ ਲੋਪ ਹੋ ਗਿਆ, ਭਗਵਾਨ ਜੀ ਪ੍ਰਗਟ ਹੋ ਗਏ। ਕਹਿੰਦੇ ਮੈਂ ਹੀ ਕੁੱਤਾ ਬਣ ਕੇ ਨਾ, ਕਹਿੰਦੇ ਤੇਰਾ ਇਮਤਿਹਾਨ ਲੈਣ ਆਇਆ ਸੀ, ਮੈਂ ਦੇਖਦਾ ਸੀ ਤੇਰੀ ਅਵਸਥਾ ਕਿੱਥੇ ਹੈ, ਜੇ ਤਾਂ ਮਾਰਿਆ ਸਿਰ ਚ ਭੂਗਨਾ ਵੀ ਫੇਰ ਤਾਂ ਤੈਨੂੰ ਹਾਲੇ ਦਰਸ਼ਨ ਨਹੀਂ ਸੀ ਦੇਣੇ, ਤੂੰ ਹੁਣ ਮੈਨੂੰ ਸਾਰੀ ਜਗ੍ਹਾ ਹੀ ਸਮਝਦਾ ਤੇ ਹੁਣ ਤੇਰਾ ਹਿਰਦਾ ਇਸ ਤਰ੍ਹਾਂ ਬਣ ਗਿਆ। ਨਾਮ ਜਪਣ ਵਾਲਿਆਂ ਦੇ ਭਾਈ ਹਿਰਦੇ ਐਸੇ ਬਣ ਜਾਂਦੇ ਨੇ। ਉਹਨੇ ਮਾਂ ਦਾ ਗੁੱਸਾ ਤਾਂ ਕੀ ਕਰਨਾ, ਪਿਓ ਦਾ ਗੁੱਸਾ ਕੀ ਕਰਨਾ, ਪਰਿਵਾਰ ਦਾ ਗੁੱਸਾ ਕੀ ਕਰਨਾ ਭਾਈ, ਉਹ ਤਾਂ ਗੁੱਸਾ ਤਾਂ ਰਿਹਾ ਹੀ ਨਾ ਉੱਥੇ। ਸੋ ਇਸ ਕਰਕੇ ਸਾਧ ਸਿੰਘ ਜੀ ਇਹ ਅਵਸਥਾ ਬਣਦੀ ਹੈ ਤੇ ਜਿਹੜੇ ਗੁਰਮੁਖ ਹਰ ਜਨ ਕੋ ਮਿਲਿਆ ਸੁਖ ਪਾਈ ਹੈ, ਹਰ ਗੁਣ ਗਾਵੇ ਸਹਿਜ ਸੁਤੇ ਸਿੱਧੀ, ਉਹਨਾਂ ਦਾ ਸੁਭਾਅ ਫਿਰ ਸਹਿਜ ਕੀ ਹੈ ਸ਼ਾਂਤੀ ਵਾਲਾ ਬਣ ਜਾਂਦਾ, ਸ਼ਾਂਤੀ ਮਿਲ ਜਾਂਦੀ ਹੈ ਉਹਨਾਂ ਨੂੰ। ਅਸਾਈ ਦੇ ਕਹਿੰਦੇ ਜੀ, ਹੇ ਮੇਰੇ ਵਾਹਿਗੁਰੂ, ਅਗਲੀ ਤੁਕ ਵਿੱਚ ਹਰ ਜੀ ਉਹ ਪਦ ਤੇ ਹੈ ਸਾਧ ਸਿੰਘ, ਉਹ ਆਪਾਂ ਅਰਥ ਦੇ ਵਿੱਚ ਮੁਰਲੀ ਤੁਕ ਨਾਲ ਲਾਉਣਾ ਪਊਗਾ, ਹਰ ਜੀ ਹੇ ਮੇਰੇ ਵਾਹਿਗੁਰੂ ਜੀ ਉਹ ਤੇ ਤੇਰੇ ਚਾਹ ਦੇ ਵਿੱਚ ਆ ਕਰਕੇ, ਚਾਹ ਦਾ ਅਰਥ ਉਤਸ਼ਾਹ, ਤੇਰੇ ਉਤਸ਼ਾਹ ਦੇ ਵਿੱਚ ਆ ਕੇ ਸਦਾ ਰੰਗ ਰਾਤੇ, ਜਿਹੜੇ ਤੇਰੇ ਪਿਆਰ ਵਾਲੇ ਨਾ ਉਹ ਤੇਰੇ ਪਿਆਰ ਰੰਗ ਦੇ ਤਦਾਕਾਰ ਹੋ ਗਏ, ਭਿੱਜ ਗਏ ਨੇ ਤੇਰੇ ਨਾਮ ਦੇ ਵਿੱਚ। ਰੰਗ ਦਾ ਅਰਥ ਇੱਥੇ ਪਿਆਰ ਹੈ ਸਾਧ ਸਿੰਘ ਜੀ, ਉਹ ਪਿਆਰ ਦੇ ਵਿੱਚ ਭਿੱਜ ਗਏ ਹਨ। ਹੇ ਮੇਰੇ ਵਾਹਿਗੁਰੂ ਜੀ, ਤੂੰ ਉਹਨਾਂ ਦੇ ਹਿਰਦੇ ਚ ਆਪ ਹੀ ਆ ਕੇ ਵਸਿਆ ਹੈ, ਤੇਰੀ ਕਿਰਪਾ ਤੋਂ ਬਿਨਾਂ ਕੋਈ ਨਾਮ ਜਪ ਨਹੀਂ ਸਕਦਾ। ਆਪ ਜਪਾਏ ਜਪੇ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਤੇਰੀ ਕਿਰਪਾ ਤੇ ਬਿਨਾਂ ਐਸਾ ਨਹੀਂ ਹੋ ਸਕਦਾ, ਤੂੰ ਆਪ ਹੀ ਆ ਕੇ ਮਨ ਵਿੱਚ ਵਸਦਾ ਹੈ ਤੇ ਆਪ ਹੀ ਗੁਰਮੁਖਾਂ ਨੂੰ ਸ਼ੋਭਾ ਦੇਣ ਵਾਲਾ ਹੈ, ਆਪ ਹੀ ਅਥਵਾ ਸਦਾ ਹੀ ਸੁਭਾਇਮਾਨ ਹੋਣ ਵਾਲਾ ਹੈ, ਸਰਬੀ ਰੰਗੀ ਰੂਪੀ ਤੂੰ ਹੈ, ਆਪ ਹੀ ਮਹਾਰਾਜ ਸਦੀ ਸੁਭਾ ਪਾਉਣ ਵਾਲਾ ਹੈ, ਤੂੰ ਆਪ ਹੀ ਮੁਖੀ ਗੁਰੂ ਸਾਹਿਬ ਦੁਆਰਾ ਪਹਿਲਾਂ ਜਿਹਨੂੰ ਆਪ ਮਿਲਣਾ ਚਾਹੁੰਦਾ ਹੈ ਉਹਨੂੰ ਪਹਿਲਾਂ ਆਪਣੇ ਪਿਆਰਿਆਂ ਦਾ ਮੇਲ ਕਰਾਉਣਾ, ਉਹਨੂੰ ਪਹਿਲਾਂ ਸਤਸੰਗਤ ਦੇ ਵਿੱਚ ਮਿਲਾਉਣਾ, ਉਹਨੂੰ ਪਹਿਲਾਂ ਗੁਰੂ ਮੇਲਦਾ, ਤੇ ਉਦੋਂ ਬਾਅਦ ਤਾਂ ਮਿਲਦਾ, ਤੂੰ ਗੁਰੂ ਦੁਆਰਾ ਹੀ ਮਿਲਦਾ, ਆਪਣੇ ਆਪ ਨਹੀਂ ਮਿਲਦਾ ਹੈ। ਗੁਰਮੁਖ ਮੇਲੇ ਮੇਲ ਮਿਲਾਏ, ਪਹਿਲਾਂ ਗੁਰੂ ਦੇ ਮੇਲ ਵਿੱਚ ਮਿਲਾਉਣਾ, ਫਿਰ ਆਪ ਮਿਲਦਾ ਹੈ, ਇਸ ਪ੍ਰਕਾਰ ਦਾ ਤੇਰਾ ਢੰਗ ਹੈ ਮਿਲਣ ਦਾ। ਇਹ ਗੁਰਮੁਖ ਜਿਹੜੇ ਨੇ ਭਾਈ ਉਹ ਸ਼ਬਦ ਦੇ ਵਿੱਚ ਤਦਾਕਾਰ ਹੋ ਗਏ ਨੇ, ਸ਼ਬਦ ਦਾ ਰੰਗ ਚੜਿਆ ਉਹਨਾਂ ਨੂੰ, ਆਪ ਦਾ ਰੰਗ ਚੜਿਆ, ਸ਼ਬਦ ਰੰਗਾਏ ਹੋਰਨਾਂ ਨੂੰ ਵੀ ਰੰਗ ਚਾੜਦੇ ਫਿਰਦੇ ਆ, ਫਿਰ ਗੂੜਾ ਰੰਗ ਚਾੜਦੇ ਹਨ ਤੇ ਉਹ ਵਾਹਿਗੁਰੂ ਪਰਮੇਸ਼ਵਰ ਦੇ ਗੁਣ ਗਾ ਕਰਕੇ, ਨਿਜ ਕਰ ਮਹਿਲ ਪਾਵ ਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਹ ਕਰ ਰੂਪੀ ਨਿਜ ਘਰ ਦੇ ਅੰਦਰ ਸਰੂਪ ਦੀ ਸਿਖਾਤਾਕਾਰ ਹੋ ਗਈ ਹੈ ਤੇ ਇਸ ਪ੍ਰਕਾਰ ਉਹ ਨਿਜ ਘਰ ਦੇ ਅੰਦਰ ਵਾਹਿਗੁਰੂ ਪਰਮ ਪਰਮੇਸ਼ਵਰ ਉਹਦੀ ਜੋਤ ਦੇ ਦਰਸ਼ਨ ਕਰ ਲਏ ਹਨ। ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਘਰ ਵਾਸਾ, ਸਰੂਪ ਰੂਪੀ ਨਿਜ ਘਰ ਦੇ ਅੰਦਰ ਵਾਸਾ ਪਾ ਲਿਆ, ਵਾਹਿਗੁਰੂ ਦੇ ਗੁਣ ਗਾ ਕੇ ਪਾਇਆ ਭਾਈ ਵਾਸਾ, ਆਪਣੇ ਆਪ ਨਹੀਂ ਇਸ ਤਰ੍ਹਾਂ ਕੋਈ ਨਿਜ ਘਰ ਚ ਜਾ ਸਕਦਾ, ਮੂਲ ਮੰਤਰ ਗੁਰਮੰਤਰ ਵਾਹਿਗੁਰੂ ਦਾ ਜਾਪ ਕਰਕੇ ਜਾ ਸਕਦਾ ਤੇ ਉਹਨਾਂ ਨੂੰ ਚਲੂਲੇ ਦਾ ਅਰਥ ਹੈ ਗਾੜਾ, ਗੂੜਾ ਰੰਗ ਜਿਹੜਾ ਕਦੇ ਲਹੇ ਨਾ, ਕਹਿੰਦੇ ਰੰਗ ਉਹਨਾਂ ਨੂੰ ਕੈਸਾ ਗੂੜਾ ਰੰਗ ਚੜ ਗਿਆ, ਹਰ ਰਸ ਭਾਏ, ਇਹ ਪਰਮੇਸ਼ਵਰ ਵਾਹਿਗੁਰੂ ਦਾ ਰਸ ਉਹਨਾਂ ਨੂੰ ਭਾ ਗਿਆ ਹੈ, ਨਾਮ ਦੇ ਰਸ ਵਿਚ ਰਹਿੰਦੇ ਨੇ ਹਮੇਸ਼ਾ, ਇਹ ਰੰਗ ਭਾਈ ਜਾਂ ਤਾਂ ਚੜਦਾ ਹੀ ਨਹੀਂ ਹੁੰਦਾ ਤੇ ਜੇ ਚੜ ਜਾਵੇ ਫਿਰ ਇਹ ਲੈਣ ਵਾਲਾ ਨਹੀਂ, ਕਾਇਆ ਰੰਗਣ ਦੇਖੀਆ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਜੀਠ, ਜਿਨਕੇ ਚੋਲੇ ਰਤਲੇ ਪਿਆਰੇ संत तिना के पास धूड़ तिना की जे मिले जी कहो नानक की अरदास। महापुरुषा ने विश्राम इथे लवाया वा साध सिंह जी। आम करके एदा विश्राम दूसरे थां आ जांदे ने ते उहदे च विरोध उन्हां दा भी नहीं है, पर महापुरुषा ने विश्राम इथे लवाया जी कहो ते धूड़ तिना की जे मिले जी ए आम करके इथे लाउंदे विश्राम। धूड़ तिना की जे मिले जी कहो पिंडराए महापुरुष इथे लवाउंदे विश्राम नानक की अरदास। ये जड़ा रंग है साध संगत आप आम वेखते हैं रोज बाह पैंदा है। जेड़े कपड़े नूं रंग चाढ़ना होवे ना जे कपड़ा वह मैला हो रंग नहीं चढ़िया करता। यह समस्या है सामने भी मैले नूं कदे रंग नहीं चढ़ता। जे रंग चाढ़ोगे एवं डब खड़बा जा हो जूगा, मैल ने रंग नहीं चढ़न देना। हुण अपना यही हाल है। हुण यह नाम का रंग चाढ़न वास्ते आप अमृत छकते हैं भी नाम का रंग चढ़ जाए। ਹੁੰਦਾ ਕੀ ਹੈ ਮਨ ਮੈਲਾ ਹੈ ਐਵੇਂ ਡੱਬ ਖੜੱਬੇ ਜੇ ਹੋਏ ਫਿਰਦੇ ਆ, ਮਨ ਹੋਇਆ ਜਾਈ ਹੈ ਉਕਣੇ ਵਿਸ਼ਿਆਂ ਦੇ ਵਿੱਚ ਨੂੰ ਖਿੱਚ ਖਾਈ ਜਾਂਦਾ। ਉਹ ਡੱਬ ਖੜੱਬੀ ਜੋ ਗੱਲ ਹੋਈ ਹੋਈ ਹੈ ਮਨ ਰੂਪੀ ਵਸਤਰ ਜਿਹੜਾ ਨਾ ਮਲ ਵਕੇਬ ਅਵਰਨ ਇਹ ਦੋਸ਼ਾਂ ਦਾ ਭਰਿਆ ਹੋਇਆ। ਜੇ ਤਾਂ ਇਹ ਦਾਗ ਲਾ ਦਿੱਤੇ ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਾਹ ਬੈਸਣ ਨਾ ਹੀ ਜਾਏ। ਹੁਣ ਲਹੇ ਕਿਵੇਂ ਸਾਧ ਸਿੰਘ ਜੀ ਇਹ ਤਰੀਕੇ ਗੁਰਬਾਣੀ ਦੇ। ਇੱਕ ਤਾਂ ਇਹ ਗੱਲ ਬਹੁਤ ਵੱਡੀ ਗੜਬੜ ਹੋ ਗਈ ਵੀ ਮਹਾਂਪੁਰਖਾਂ ਵਰਗੇ ਵਕਤੇ ਸਾਡੇ ਵਿੱਚੋਂ ਚਲੇ ਗਏ। ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇਹੋ ਜਿਹੇ ਭਗਤ ਬਾਬਾ ਆਤਰ ਸਿੰਘ ਜੀ, ਬਾਬਾ ਨਾਨਕ ਸਿੰਘ, ਬੜੇ ਬੜੇ ਮਹਾਂਪੁਰਸ਼ ਇਹ ਚਲੇ ਗਏ ਸਾਡੇ ਕੋਲੋਂ। ਇਹੋ ਜਿਹਾ ਵਕਤ ਅੱਗੇ ਪੈਦਾ ਨਹੀਂ ਹੋ ਰਿਹਾ। ਵਿਦਵਾਨ ਬੜੇ ਘੱਟ ਨੇ ਸਾਧ ਸਿੰਘ ਜੀ। ਮੈਨੂੰ ਇਹ ਖੁਸ਼ੀ ਹੋਈ ਹੈ ਇੱਥੇ ਜਾਣ ਕੇ ਵੀ ਹਰਪੁਆਲੀਏ ਮਹਾਂਪੁਰਸ਼ ਬਾਬਾ ਜਗਜੀਤ ਸਿੰਘ ਜੀ ਇੱਥੇ ਤੁਹਾਡੇ ਕੋਲ ਆਉਂਦੇ ਹੈ। ਉਹ ਵਿਦਵਾਨ ਨੇ ਸਾਧ ਸਿੰਘ ਜੀ, ਕੋਈ ਲਾਭ ਤਾਂ ਪ੍ਰਾਪਤ ਹੁੰਦਾ ਨਾ ਸੁਣਨ ਤੋਂ। ਹੁਣ ਜਿਹੜਾ ਸ਼ਬਦ ਨਾ ਜਾਣੇ ਵਾ ਰੋਲਕ ਝੋਲਾ, ਰੋਲਕ ਝੋਲਾ ਬਹੁਤਾ ਪਾਉਣਾ, ਦੱਸਣਾ ਘੱਟ ਹੈ, ਰੌਲਾ ਜ਼ਿਆਦਾ ਪਾਈ ਜਾਣਾ, ਉਹ ਲਾਭ ਨਹੀਂ ਸਾਧ ਸਿੰਘ ਜੀ ਤੇ ਰਹਿ ਵੀ ਧੰਨ ਗੁਰੂ ਨਾਨਕ ਦੀ ਸੰਗਤ ਬੈਠਣ ਦਾ ਪਊਗਾ ਹੀ, ਇਹਦਾ ਕਾਰਨ ਕੁਝ ਹੋਰ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸ਼ਬਦ ਦੀ ਸੋਝੀ ਆਵੇ, ਰੰਗ ਚੜੇ ਕਿਵੇਂ ਸਾਧ ਸਿੰਘ ਜੀ। ਮਨ ਮੈਲੇ ਭਗਤ ਨਾ ਹੋਵੇ, ਮੈਲੇ ਮਨ ਦੇ ਨਾਲ ਭਗਤੀ ਨਹੀਂ ਹੁੰਦੀ। ਇਹ ਦੂਸਰਾ ਸਵਾਲ ਵੀ ਭਗਤੀ ਤੋਂ ਬਿਨਾਂ ਮੈਲ ਲੈਂਦੀ ਵੀ ਤਾਂ ਹੈ ਨਹੀਂ। ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਲ ਹੈ ਕਹਿ ਰੰਗ। ਇਹ ਗੋਰਖ ਧੰਦਾ ਹੋ ਗਿਆ। ਮੈਲੇ ਮਨ ਤੋਂ ਮੈਲ ਜਿਹੜੀ ਮੈਲ ਲੈਂਦੀ ਹੈ ਉਹ ਨਾਮ ਦੁਆਰਾ ਹੀ ਲੈਂਦੀ ਹੈ ਤੇ ਮੈਲਾ ਮਨ ਭਗਤੀ ਨਹੀਂ ਕਰ ਸਕਦਾ। ਗੁਰਮਤ ਦੇ ਵਿੱਚ ਸਾਧ ਸਿੰਘ ਇਹੋ ਜਿਹੇ ਗੋਝ ਭੇਜ ਦਿੰਦਾ ਕਿ ਉਹ ਪ੍ਰਗਟ ਕਰ ਕਰਕੇ ਦੱਸੇ ਹੋਏ। ਉਹਦੇ ਵਾਸਤੇ ਕੀ ਕਿਹਾ, ਸੇਵਾ ਕਰਤ ਹੋਏ ਨੇ ਕਾਮੀ। ਕਹਿੰਦੇ ਪਹਿਲਾਂ ਸੇਵਾ ਕਰ ਨਿਸ਼ਕਾਮ, ਕਾਮਨਾ ਕੋਈ ਨਾ ਰੱਖੀ। ਗੁਰੂ ਅਮਰਦਾਸ ਮਹਾਰਾਜ ਦੀ ਤਰ੍ਹਾਂ ਲਾ 12 ਸਾਲ ਜਿਵੇਂ ਗੁਰੂ ਅਮਰਦਾਸ ਨੇ ਲਾਏ, ਜੂਠੇ ਭਾਂਡੇ ਮਾਂਜ, ਸੰਗਤਾਂ ਦੇ ਜੋੜੇ ਝਾੜ, ਗੋਲਾ ਲਾਲਾ ਤੁਧ ਕਾਰ ਫਰਮਾਈ ਹੈ। ਸੋ ਇਉਂ ਸਾਧ ਸਿੰਘ ਅੰਤਹ ਕਰਨ ਦੀ ਸ਼ੁੱਧੀ ਜਦੋਂ ਹੋਵੇਗੀ ਨਾ, ਮਲ ਦੋਸ਼ ਦੀ ਨਿਵਿਰਤੀ ਹੋ ਜਾਏਗੀ। ਜਿਹੜਾ ਮਲ ਦੋਸ਼ ਹੈ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਮੈਲ ਜਿਹੜੀ ਹੈ ਨਾ ਸੂਖਮ ਰੂਪ ਹੋ ਕਰਕੇ, ਉਹ ਸੂਖਮ ਬਾਸ਼ਨਾ ਬਣੀ ਹੋਈ ਹੈ। ਔਰ ਪਾਪ ਕਿਸ ਤਰ੍ਹਾਂ ਬਾਸ਼ਨਾ ਰੂਪ ਹੋ ਕੇ ਉੱਠਦੀ ਹੈ। ਹੁਣ ਕਈ ਪ੍ਰੇਮੀ ਕਹਿਣਗੇ ਜੀ ਮੈਂ ਭਜਨ ਕਰਦਾ, ਮੇਰੇ ਫੁਰਨੇ ਹੀ ਕਈ ਇਹੋ ਜਿਹੇ ਉੱਠਦੇ ਹੈ, ਕੀ ਫਾਇਦਾ ਇਹਦੇ ਨਾਲ, ਤਾਂ ਨਾ ਹੀ ਕਰੋ। ਦੇਖੋ ਕਿੱਡੀ ਢਿੱਲੜ ਵਾਲੀ ਗੱਲ ਹੈ ਸਾਧ ਸਿੰਘ ਜੀ, ਕਿੱਡੀ ਢਹਿੰਦੀ ਕਲਾ ਵਾਲੀ ਗੱਲ ਹੈ ਵੀ ਜਦੋਂ ਤੁਸੀਂ ਮੈਲ ਦਾ ਕੱਪੜਾ ਸਾਬਣ ਲਾ ਕੇ ਧੋਵੋਗੇ ਕਿ ਮੈਲ ਉਗਲੂ ਨਹੀਂ ਉਹਦੇ ਵਿੱਚੋਂ ਸਾਧ ਸਿੰਘ ਜੀ। ਫਿਰ ਤੁਸੀਂ ਕਹੋ ਵੀ ਮੈਂ ਨੀ ਕੱਪੜਾ ਧੋਣਾ, ਇਹਦੇ ਤਾਂ ਮੈਲ ਦਿਖਣ ਲੱਗ ਗਈ, ਭਗਾ ਕੇ ਮਾਰੋ ਕੱਪੜਾ ਪਰੇ ਉੱਕਣੇ ਫਿਰ ਹੋ ਜੂਗਾ ਸੁੱਧ। ਉਹਦਾ ਮੈਲ ਤਾਂ ਦਿਸੂਗੀ ਉਹ ਜਦੋਂ ਧੋਵੋਗੇ। ਜਿਸ ਵੇਲੇ ਨਾਮ ਚ ਬੈਠੋਗੇ ਨਾ ਅਭਿਆਸ ਚ, ਉਦੋਂ ਗੰਦੇ ਫੁਰਨੇ ਫੁਰਨਗੇ। ਉਹ ਜਿਹੜੇ ਮੈਲ ਚਾਰ ਨਿਕਲਦੇ, ਨਿਕਲਣ ਦੋ ਸਮਾਂ ਉਹਨੂੰ, ਕੱਪੜਾ ਨਿਕਲ ਰਿਹਾ ਹੈ, ਸਮਾਂ ਖੁਸ਼ ਹੋ ਵੀ ਮੈਲ ਨਿਕਲ ਰਹੀ ਹੈ। ਉਹਨੂੰ ਮੈਲ ਨੂੰ ਘਬਰਾਈਦਾ ਨੀ ਕਦੇ ਦੇਖ ਕੇ ਵੀ ਇਹ ਕਿਉਂ ਮੈਨੂੰ ਗੰਦੇ ਫੁਰਨੇ ਕਿਉਂ ਵਰਦੇ ਹੈ, ਉਹ ਗੰਦੇ ਹੀ ਨਿਕਲਣੇ। ਸਾਧ ਸਿੰਘ ਜੀ, ਰੂੜੀ ਨੂੰ ਜਿੰਨਾ ਚਿਰ ਫੁੱਲ ਹੋਣਾ ਉਨਾ ਚਿਰ ਤਾਂ ਦੁਰਗੰਧੀ ਨਹੀਂ ਆਉਂਦੀ। ਜਦ ਮਾੜਾ ਜਿਹਾ ਫੁੱਲ ਰੂੜੀ ਚੱਕਣ ਵਾਸਤੇ ਉਸ ਵੇਲੇ ਬਦਬੂ ਮਾਰਨ ਲੱਗ ਜਾਂਦੀ ਹੈ, ਦੂਰ ਦੂਰ ਤੱਕ ਬਦਬੂ ਮਾਰਦੀ ਹੈ। ਜਦ ਆਪਾਂ ਨੇ ਮਨ ਦੇ ਵਿੱਚ ਤਾਂ ਰੂੜੀ ਲੱਗੀ ਹੋਈ ਹੈ ਵਿਸ਼ਿਆਂ ਦੀ, ਇਹਨੂੰ ਜਦੋਂ ਫੋਲਿਆ ਥੋੜਾ ਜਿਹਾ ਨਾਮ ਜਪਾਉਣ ਲੱਗੇ ਹੈ, ਗੰਦੀ ਵਾਸ਼ਨਾ ਤਾਂ ਉੱਠੂਗੀ ਇਹਦੇ ਵਿੱਚੋਂ, ਘਬਰਾਉਣਾ ਥੋੜੀ ਇਹਦੇ ਵਿੱਚੋਂ। ਇਸ ਕਰਕੇ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਕਹਿੰਦੇ ਹੈ ਕਿ ਜਿਸ ਵੇਲੇ ਇਹਨੂੰ ਨਾ ਪਹਿਲਾਂ ਕੱਪੜੇ ਨੂੰ ਸ਼ੁੱਧ ਕਰਨਾ, ਜਦੋਂ ਕੱਪੜਾ ਸ਼ੁੱਧ ਹੋ ਗਿਆ ਫਿਰ ਰੰਗ ਤਾਂ ਫਿਰ ਬਾਅਦ ਚ ਦਈ ਹੈ, ਜਦੋਂ ਐਨ ਚਿੱਟਾ ਖੁੰਬ ਵਰਗਾ ਹੋ ਜਾਵੇ, ਭੈ ਵਿੱਚ ਖੁੰਬ ਚੜਾਈ ਹੈ, ਸਰੋਂ ਕਹੋ ਤਨ ਹੋਏ, ਨਾਨਕ ਭਗਤੀ ਦੇਰ ਪੈ ਕੂੜੇ ਸੋ, ਇਹਨਾਂ ਐਸਾ ਰੰਗ ਚਾੜੀਏ ਜਿਹੜਾ ਰੰਗ ਸਾਧ ਸਿੰਘ ਮਹਾਰਾਜ ਕਹਿੰਦੇ ਮਜੀਠੀ ਰੰਗ ਹੈ। ਮਜੀਠ ਇੱਕ ਬੂਟੀ ਹੋਈ ਹੈ, ਉਹਦੀ ਡੋਡੀ ਦੇ ਲਾਲ ਰੰਗ ਦੀ ਇੱਕ ਸਾਧ ਸਿੰਘ ਐਸਾ ਪੱਕਾ ਰੰਗ ਨਿਕਲਦਾ। ਇਹ ਰੰਗ ਜਦੋਂ ਦਿੱਤਾ ਜਾਂਦਾ ਕੱਪੜਾ ਪਾੜਤਾ ਜਾਵੇ ਭਾਵੇਂ, ਪਰ ਰੰਗ ਨਹੀਂ ਲਹੂਗਾ। इसे तरह महाराणी का प्रमाण दिता है, काय काया कापर चीर वह फारे हर रंग ना लह सुभागा। और रंग का जो लह गया भाई नामदार आरे नाल चीरिया भाई मतीदास भी रंग लिया ना, ये रंग गूढ़ा सी भाई ललारी भी सामने बैठा ना रंग चाढ़न वाला, वह देखदा भी मतीदास अज तेरा पता लगना, देखी ए ललारी नू जाया करदा अलांबा, जे किते रंग कच्चा निकल जाए ना अलांबा ललारी नू मिलदा, मैं तेरा गुरु है, देखी किते अज पिठ ना लवा दी, अज तेरे शरीर नू पाड़ के देखा जाने, नाम दे रंग दियां गल्लां सदियां तक होणगियां। पूरा उतरी नाम दी रंग सास जी वे दसाई, गुरबाणी दी इस तुक नू सफली कर दिता, काया का प्रकीर बो फारे रंग ना लहे सुभागा। उस आस जी लाल रंग जिसको लगा जिसके बड भागा, मैला कदे ना हो भी न लागे दागा, फिर तो दाग भी नहीं लगता बिचां दा, ऐसा गूढ़ा रंग है। सो इउं कहिंदे महाराज सच्चे पातशाह, ए रंग कदे ना उतरे साच समाए, सच वाहिगुरु दे विच ही समा जांदा है।
अंतर सद मिटिया अज्ञान अंधेरा,
जिन्हां दे अंदर गुरु दे शब्द दा भाई प्रकाश हो गया ना, हिरदे दे अंदर गुरु दे उपदेश दा ओ अज्ञान दा अंधकार सी अंदर छाया होया, ए मिट गया। दीवा बलै अंधेरा जाए, अंधेरे दीपक चाहिए, एक बस्त अगोचर लही है, बस्त अगोचर पाई घर दीप करे है समाई। सो इस प्रकार के वैराग विवेक दे नेत्र खुल गए, चानना हो गया है, अज्ञान दा अंधेरा सी जिहड़ा ओ दूर हो गया है।
सतगुरु ज्ञान मिलिया प्रीतम मेरा,
सतगुरु सचे पातशाह तो ज्ञान मिलिया मेरे प्रीतम वाहिगुरु दा, के परमेश्वर वाहिगुरु दे मिलन दा ज्ञान चाहिए साध सिंह जी, भजन करने वास्ते भी ज्ञान की लोड़ है, जे सिमरन करन लगे सिमरन का ही ज्ञान नहीं है, सिमरन च कामयाब किवें होगा साध सिंह जी। हर चीज का ज्ञान चाहिए, जेड़ा काम करना है ज्ञान पहला चाहिए। इहदे दो रूप ने, एक तो ज्ञान नाम जप के प्राप्त होंदा, है ब्रह्म ज्ञान, एक उस चीज का ज्ञान है जेड़ा काम करन दा साध सिंह जी है, सिमरन करन लई भी जानकारी चाहिए है। सो इस प्रकार महाराज कहते हैं,
जो सच राते तन बोहड़ ना फेरा,
जेड़े भाई सच दे विच तदाकार हो गए मुड़ के फिर जमण गए और मरण गए नहीं, क्योंकि सच दे विच मिल गए हैं।
नानक नाम दृढ़ाए पूरा गुर मेरा,
सतगुरु महाराज कहते भी मैनू जेड़ा नाम दृढ़ा दृढ़ नाम पक्के करन दा, मैनू नाम दे पक्का कर दिता, की ने मेरे पूरे गुरु ने नाम दे विच पक्का कर दिता है। जेड़ा सासी आप ही अधूरा है, उन्हें दूसरे ने पक्का की करना है। सतगुरु महाराज सचे पातशाह नाम दृढ़ सिखा नु करा, क्योंकि पूरे गुरु हैं भाई, महाराज ने नाम दृढ़ करवाया है। सतगुरु महाराज अकेली तुक गए, नानक नाम दृढ़ाए कौन पूरा गुरु मेरा, मेरा पूरा गुरु नाम नु दृढ़ करवांदा है। कहा नहीं अब कलू आए और एक नाम वो 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 अनुरुत ना ही मत भरम पूलो पूलो, भाई कलयुग का समय ए नाम दे सास होगी। इस युग के अंदर इस युग में शोभा नाम की, नाम दी शोभा है, कल में एह पुन गुण गोविंद गाए। आओ सास जी समा हो गया है, भुला चुका की खिमा कर रही, बहुत बहुत आप जी का धन्यवाद है। कोई भाग ही सास जी जागण ता गुरबाणी की लगन लगती है, बहुत महाराज जी कृपा संगत हो चुकी है, महापुरुषा के संगी सास जी राले वाले महापुरुषा के बुजुर्ग बड़ी देर का उत्थे प्यार है, दो साल हो गए मैं तो हूं बरसियां तो खुंज आना इधर ही हना, उत्थे बरसी मना के आए है महापुरुषां दी भाई बाबा करतार सिंह जी की वर्षी का विशेष करके ख्याल रखना। बाबा संग गुरुद्वारे सारिया संगत ने उदन भाई कल सारा प्रोग्राम दस दिता जाऊगा, तो सारिया संगत ने समय सिर पहुंच के लाह प्राप्त करना जी। आओ हुण इत्थे समाप्ति है, सारिया संगत का बहुत बहुत भाई धन्यवाद जिन्हां ने सतगुरु के अमृत वचन गुरु अमरदास जी के सुने है, एदे विच साडा भला होना है।
जो सच राते तन बोड़ ना फेरा, नानक नाम दृढ़ाए पूरा गुर मेरा।